ਤਰੀਕ ਮੁਕਰਰ ਹੋਣੀ ਅਤੇ ਉਹਦੇ ਨਾਲ ਦਿਨ ਦਾ ਸਮਾਂ ਵੀ ਮੁਕਰਰ ਕਰ ਦੇਣਾ ਕਿ ਦਿਨ ਦੇ ਇਸ ਵੇਲੇ ਬਰਾਤ ਆਵੇਗੀ, ਇਸ ਵੇਲੇ ਅਸੀਂ ਬੱਚੀ ਦੀ ਡੋਲੀ ਤੋਰ ਦਿਆਂਗੇ। ਮੇਰੇ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਇੱਥੇ ਸੋਹਿਲਾ ਜਦੋਂ ਅੰਤ ਗਾਇਆ, ਕਹਿਣ ਲੱਗੇ ਸਿੱਖੋ, ਧੀ ਦੇ ਜਨਮ ਤੋਂ ਬਾਅਦ ਕੁਝ ਸਾਲ ਲੰਘ ਜਾਣ ਤਾਂ ਅਸੀਂ ਵਰ ਲੱਭਣੇ ਹਾਂ, ਪਰ ਮੇਰੇ ਸਿੱਖੋ ਚੇਤੇ ਰੱਖਿਓ, ਜਿੰਦ ਦਾ ਵਰ ਤਾਂ ਉਦਣ ਹੀ ਲੱਭਿਆ ਗਿਆ ਸੀ ਜਿੱਦਣ ਇਹਦਾ ਜਨਮ ਹੋਇਆ, ਇਹਦਾ ਵਰ ਸੀ ਮੌਤ। ਧੀ ਦਾ ਵਰ ਤਾਂ ਜਨਮ 'ਤੇ ਕੁਝ ਸਾਲਾਂ ਤੋਂ ਬਾਅਦ ਲੱਭਦਾ ਹੈ, ਪਰ ਜਿੰਦ ਦਾ ਵਰ ਤਾਂ ਜਨਮ ਤੋਂ ਪਹਿਲਾਂ ਹੀ ਮੁਕਰਰ ਹੋ ਗਿਆ ਕਿ ਜਿਹਦਾ ਜਨਮ ਹੋਇਆ ਇਹਦੀ ਇੱਕ ਦਿਨ ਮੌਤ ਜ਼ਰੂਰ ਹੋਵੇਗੀ। ਦੂਸਰੀ ਬੇਨਤੀ, ਕਹਿਣ ਲੱਗੇ ਜਦੋਂ ਉਹ ਦਿਨ ਆਇਆ, ਬੱਚੀ ਲਈ ਸਾਲ ਮੁਕਰਰ ਕੀਤਾ, ਦਿਨ ਮੁਕਰਰ ਕੀਤਾ, ਭਲਿਆ ਤੇਰੇ ਜਨਮ ਤੋਂ ਪਹਿਲਾਂ ਤੇਰਾ ਸਾਲ, ਤੇਰਾ ਮਹੀਨਾ, ਤੇਰੇ ਦਿਨ ਨਿਸ਼ਚਿਤ ਨੇ। ਅਤੇ ਜਦੋਂ ਬੱਚੀ ਨੂੰ ਵਿਆਹ ਤੋਂ ਪਹਿਲਾਂ ਮਾਈਏ ਪਾਉਂਦੇ ਨੇ ਜਿੱਥੇ ਸੋਹਿਲਾ ਢੁੱਕਦਾ ਹੈ, ਉਸ ਵੇਲੇ ਪਰਿਵਾਰ ਦੇ ਅੰਦਰ ਦੋ ਤਰ੍ਹਾਂ ਦੇ ਗੀਤ ਗਾਏ ਜਾਂਦੇ ਨੇ। ਬੱਚੀ ਦੇ ਕੋਲ ਉਹਦੇ ਰਿਸ਼ਤੇਦਾਰ ਬੀਬੀਆਂ ਆਈਆਂ, ਚਾਚੀਆਂ, ਤਾਈਆਂ, ਭੈਣਾਂ, ਮਾਸੀਆਂ, ਮਾਮੀਆਂ, ਭਰਜਾਈਆਂ ਇਕੱਠੀਆਂ ਹੋਈਆਂ। ਸਹੇਲੀਆਂ ਨੇ ਕੇਸਾਂ ਵਿੱਚ ਤੇਲ ਪਾਇਆ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਸ ਵੇਲੇ ਸੋਹਿਲਾ ਸ਼ੁਰੂ ਹੋ ਗਿਆ, ਮੰਗਲਮਈ ਗੀਤ ਹੈ ਨਾ, ਅਤੇ ਗੁਰੂ ਸਾਹਿਬ ਨੇ ਮੌਤ ਵੇਲੇ ਵੀ ਸੋਹਿਲਾ ਮੰਗਲਮਈ ਗੀਤ ਕਿਹਾ ਹੈ, ਸੋਗ ਦਾ ਗੀਤ ਨਹੀਂ। ਕਿਉਂਕਿ ਪਿਆਰੇ ਦੇ ਘਰ ਵੀ ਜਾਣਾ ਹੋਵੇ ਤਾਂ ਸੋਹਿਲਾ ਹੀ ਗਾਇਆ ਜਾਂਦਾ ਹੈ। ਲੋਕ ਵਿਆਹਾਂ ਦੇ ਸੋਹਿਲੇ ਗਾਉਂਦੇ ਨੇ, ਅਤੇ ਬਾਬੇ ਨਾਨਕ ਦੇ ਘਰ ਸਿੱਖ ਦਾ ਸਰੀਰ ਛੱਡਣਾ ਹੋਵੇ ਤਾਂ ਉਦੋਂ ਸੋਹਿਲਾ ਗਾਇਆ ਜਾਂਦਾ, ਕਿਉਂਕਿ ਪਿਆਰੇ ਦੇ ਘਰ ਨੂੰ ਜਾਣਾ ਹੈ। ਹਜ਼ੂਰ ਨੇ ਦੇਖਿਆ ਬੱਚੀ ਦੇ ਕੇਸਾਂ ਵਿੱਚ ਤੇਲ ਪਾਇਆ, ਅਤੇ ਦੋ ਤਰ੍ਹਾਂ ਦੇ ਗੀਤ ਸ਼ੁਰੂ ਹੋ ਗਏ। ਇੱਕ ਤਾਂ ਸ਼ੁਰੂ ਹੋਇਆ ਖੁਸ਼ੀ ਦਾ ਗੀਤ, ਪਿਆਰ ਨਾਲ ਗਾਉਣ ਲੱਗ ਪਈਆਂ ਭੈਣਾਂ, ਭਰਜਾਈਆਂ, ਮਾਮੀਆਂ, ਮਾਸੀਆਂ। ਅਚਨਚੇਤ ਖੁਸ਼ੀ ਦੇ ਗੀਤ ਗਾਉਂਦਿਆਂ ਗਾਉਂਦਿਆਂ ਰੋਣ ਦੀ ਨਿੰਮੀ ਨਿੰਮੀ ਆਵਾਜ਼ ਆਉਣ ਲੱਗ ਪਈ, ਝੀਣੀ ਬਾਣ ਰੋਣ ਲੱਗੇ। ਅਤੇ ਝੀਣੀ ਬਾਣ ਦਾ ਅਰਥ ਹੁੰਦਾ ਹੈ ਕਿ ਅੱਖਾਂ ਦਾ ਨੀਰ ਹੀ ਬਾਹਰ ਆਵੇ, ਬੁੱਲਾਂ ਦੀ ਆਵਾਜ਼ ਨਾ ਬਾਹਰ ਸੁਣਾਈ ਦੇ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਰੋਵਾਂ ਝੀਣੀ ਬਾਣ। ਝੀਣੀ ਬਾਣ ਦਾ ਮਤਲਬ ਅੱਖਾਂ ਦਾ ਨੀਰ, ਅਤੇ ਮੂੰਹ ਨਾ ਖੁੱਲ੍ਹੇ ਪਰ ਅੱਖਾਂ ਦੇ ਬੋਲ ਕੀ ਕਹਿ ਦੇਣ ਕਿ ਅੰਦਰ ਕੋਈ ਦਰਦ ਦੀ ਕਸ਼ਕ ਹੈ। ਹਜ਼ੂਰ ਕਹਿੰਦੇ ਨੇ ਸੋਹਿਲਾ ਗਾਉਂਦਿਆਂ ਗਾਉਂਦਿਆਂ ਖੁਸ਼ੀ ਦੇ ਗੀਤ ਗਾਉਂਦਿਆਂ ਅਚਨਚੇਤ ਬੈਰਾਗ ਦੀ ਆਵਾਜ਼ ਆਉਣ ਲੱਗੀ, ਝੀਣੀ ਬਾਣ ਰੋਣਾ ਸ਼ੁਰੂ ਕੀਤਾ। ਹਜ਼ੂਰ ਨੇ ਉੱਥੇ ਰੋਕ ਕੇ ਪੁੱਛ ਲਿਆ, ਕਹਿਣ ਲੱਗੇ ਬੀਬੀਓ, ਭੈਣੋ, ਕੇਸਾਂ ਵਿੱਚ ਤੇਲ ਪਾਉਂਦੀਆਂ ਜੇ ਪਹਿਲਾਂ ਤਾਂ ਤੁਸੀਂ ਖੁਸ਼ੀ ਦੇ ਗੀਤ ਗਾਏ, ਅਤੇ ਅਚਨਚੇਤ ਸਾਰੀਆਂ ਦੀਆਂ ਅੱਖਾਂ ਵਿੱਚ ਪਾਣੀ ਕਿਉਂ ਕਿਉਂ ਰੋਣ ਲੱਗੀਆਂ? ਅਤੇ ਇੱਕ ਨੇ ਉੱਤਰ ਦਿੱਤਾ ਸੀ ਕਿ ਸਾਡੀਆਂ ਅੱਖਾਂ ਦਾ ਪਾਣੀ ਤਾਂ ਆਇਆ ਜਦੋਂ ਮਾਂ ਦੀਆਂ ਅੱਖਾਂ ਦਾ ਨੀਰ ਦੇਖਿਆ ਹੈ। ਦੇਖੋ ਅੱਜ ਦੇ ਦਿਨ ਹਜ਼ੂਰ ਨੇ ਕਿਹਾ ਸੋਹਿਲਾ ਗਾਓ, ਪੁੱਛਿਆ ਮਾਂ ਨੂੰ ਪੁੱਛੋ ਖਾਂ ਅੱਖਾਂ ਵਿੱਚ ਪਾਣੀ ਕਿਉਂ। ਜਦੋਂ ਮਾਂ ਨੂੰ ਪੁੱਛਿਆ ਤਾਂ ਉੱਤਰ ਸੀ ਕਿ ਅੱਜ ਬੱਚੀ ਦੇ ਕੇਸਾਂ ਵਿੱਚ ਤੇਲ ਪੈਂਦਾ ਪਿਆ ਹੈ, ਅਤੇ ਮੈਨੂੰ ਦਿਨ ਚੇਤੇ ਹੁੰਦੇ ਪਏ ਨੇ ਕਦੀ ਇਸ ਛੋਟੀ ਜਿਹੀ ਬੱਚੀ ਨੂੰ ਗੋਦ ਵਿੱਚ ਲੈ ਆਪਣੇ ਸੀਨੇ ਦਾ ਮੈਂ ਸ਼ੀਰ ਇਹਨੂੰ ਚੁੰਘਾਦੀ ਸਾਂ। ਮੈਨੂੰ ਦਿਨ ਚੇਤੇ ਆਉਂਦੇ ਨੇ ਕੋਈ ਚੀਜ਼ ਇਹਦੇ ਪਿਤਾ ਨੇ ਘਰ ਲੈ ਕੇ ਆਉਣੀ, ਅਤੇ ਸਭ ਤੋਂ ਪਹਿਲਾਂ ਖਲੋ ਕੇ ਕਹਿੰਦੀ ਸੀ ਮਾਂ ਇਹ ਭਰਾਵਾਂ ਨਾਲ ਖਲੋ ਕੇ ਵਸਤੂ ਮੇਰੀ ਹੈ, ਮੰਜਾ ਆਉਣਾ ਤਾਂ ਕਹਿਣਾ ਮੇਰਾ, ਕੱਪੜ ਆਉਣਾ ਤਾਂ ਕਹਿਣਾ ਮੇਰਾ। ਕਹਿਣ ਲੱਗੇ ਅੱਖਾਂ ਤਾਂ ਭਰੀਆਂ ਨੇ ਮੇਰੀਏ ਧੀਏ, ਇਸ ਘਰ ਨੂੰ ਲਿੰਬਦੀ ਰਹੀ, ਪੋਚਦੀ ਰਹੀ, ਬਾਪੂ ਦੇ ਘਰ ਦੀਆਂ ਸੁੱਖਾਂ ਮੰਗਦੀ ਰਹੀ, ਮੇਰੀਆਂ ਅੱਖਾਂ ਤਾਂ ਭਰ ਆਈਆਂ ਨੇ। ਆ ਬਸ ਚਾਰ ਦਿਨਾਂ ਨੂੰ ਡੋਲੀ ਜਾਏਗੀ, ਚੇਤੇ ਰੱਖੀ ਪ੍ਰਾਹੁਣੀ ਬਣ ਕੇ ਆਵੇਗੀ, ਅੱਜ ਵਾਲੀ ਆਪਣਤ ਖਤਮ ਹੋ ਜਾਣੀ ਹੈ। ਜਿਸ ਘਰ ਨੂੰ ਆਪਣਾ ਆਪਣਾ ਕਹਿੰਦੀ ਰਹੀ, ਮੇਰਾ ਮੇਰਾ ਕਰਕੇ ਬਣਾਉਂਦੀ ਰਹੀ, ਇਸ ਘਰ ਵਿੱਚ ਆਏਗੀ ਪਰ ਚੇਤੇ ਰੱਖੀ ਭਰਜਾਈਆਂ, ਭਰਾ, ਪ੍ਰਾਹੁਣੀ ਸਮਝਣਗੇ ਆਏਗੇ, ਅੱਜ ਵਾਲੀ ਆਪਣਤ ਨਹੀਂ ਰਹੇਗੀ। ਤਾਂ ਰੋ ਰਹੇ ਹਾਂ ਕਿਉਂਕਿ ਡੋਲੀ ਵਿੱਚ ਚੜ੍ਹ ਗਈ ਅਤੇ ਪ੍ਰਾਹੁਣੀ ਬਣ ਕੇ ਆਉਣਾ ਹੈ। ਉੱਥੇ ਬਾਬਾ ਨਾਨਕ ਜੀ ਨੇ ਅੱਜ ਸ਼ਬਦ ਕਹੇ, ਕਰਤਾਰਪੁਰ ਦੀ ਧਰਤੀ ਹੈ। ਕਹਿਣ ਲੱਗੇ ਸਿੱਖੋ, ਦੇਖੋ ਇੱਕ ਬੱਚੀ ਡੋਲੀ ਵਿੱਚ ਜਾਏ, ਉਹ ਤਾਂ ਪ੍ਰਾਹੁਣੀ ਬਣ ਕੇ ਵੀ ਘਰ ਫੇਰੇ ਪਾ ਜਾਂਦੀ ਹੈ, ਕੋਈ ਮਹੀਨੇ ਬਾਅਦ, ਦੋ ਮਹੀਨਿਆਂ ਬਾਅਦ ਪਿਤਾ ਦੇ ਘਰ ਵਿੱਚ ਫੇਰੇ ਪਾਏਗੀ, ਭਰਾਵਾਂ ਨੂੰ ਮਿਲ ਕੇ ਜਾਏਗੀ। ਪਰ ਆਪਣੀ ਜਿੰਦ ਨੂੰ ਪੁੱਛ ਕੇ ਦੇਖ ਐ ਮਣਾ, ਜਿਹਦੀ ਇੱਕ ਵਾਰੀ ਅਰਥੀ ਉੱਠ ਜਾਏ ਉਹ ਤਾਂ ਪ੍ਰਾਹੁਣੇ ਬਣ ਕੇ ਵੀ ਕਦੀ ਫੇਰੇ ਨਹੀਂ ਪਾਉਂਦੇ ਹੁੰਦੇ। ਕਦੀ ਪ੍ਰਾਹੁਣੇ ਬਣ ਕੇ ਆਏ ਨੇ, ਕਦੀ ਉਹਨਾਂ ਨੇ ਪਰਿਵਾਰ ਵਿੱਚ ਪਰਤ ਕੇ ਕਿਸੇ ਨੂੰ ਮਿਲੇ ਨੇ। ਹਜ਼ੂਰ ਨੇ ਕਿਹਾ ਸੋਹਿਲਾ ਗਾਓ ਸੰਬਤ, ਸੰਬਤ ਦਾ ਅਖਰੀ ਅਰਥ ਹੈ ਸਾਲ, ਸਾਹਾ ਦਾ ਅਰਥ ਹੈ ਮੌਤ ਵਾਲਾ ਦਿਨ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਆਓ ਸਿੱਖੋ, ਅਰਦਾਸ ਕਰੋ, ਮਿਲ ਕੇ ਤੇਲ ਪਾਓ ਅਤੇ ਅਰਦਾਸ ਕਰੋ। ਕੌਣ ਅਰਦਾਸ ਕਰਨ? ਦੇਖੋ ਸੱਜਣ ਅਸੀਸੜੀਆਂ, ਹੁਣ ਇੱਥੇ ਸੱਜਣ ਦੇ ਅਰਥ ਅਸੀਂ ਆਪਣੇ ਕਰਨੇ। ਮੈਂ ਕਈ ਵਾਰੀ ਬੇਨਤੀ ਕਰਨਾ ਮੈਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਡੁੱਬੀਏ, ਬਾਣੀ ਕਿਤੇ ਲਈ ਨਾ ਕਲੀ ਪੜ੍ਹੀਏ, ਬੇਨਤੀ ਮੇਰੀ ਸੁਣੋ। ਵੀ ਇਹ ਨਹੀਂ ਮੈਂ ਪਾਠੀਆਂ, ਮੈਂ 2 ਘੰਟੇ ਡਿਊਟੀ ਲਾਣੀ ਹੈ, ਮੈਂ ਕੀਰਤਨੀਆਂ ਵਾਂ, ਮੈਂ ਇੰਨੀ ਬਾਣੀ ਮੇਰੀ ਮਜਬੂਰੀ ਹੈ ਪੜ੍ਹਨੀ ਹੈ। ਠੀਕ ਹੈ, ਰੱਬ ਨੇ ਪਰਾਲਬਧ ਬਣਾਈ ਹੈ ਬਾਣੀ, ਕੱਲੀ ਰੋਜ਼ੀ ਲਈ ਨਹੀਂ, ਕਿਰਤ ਲਈ ਨਹੀਂ, ਬਾਣੀ ਨੂੰ ਗੁਰੂ ਦੀ ਬੋਧ ਗੋਦ ਵਿੱਚ ਬੈਠ ਕੇ ਕੀਰਤੀ ਲਈ ਵੀ ਪੜ੍ਹੀਏ, ਗੋਦੀ ਵਿੱਚ ਥਾਂ ਲੈਣ ਲਈ ਕਦੀ ਬਾਣੀ ਪੜ੍ਹ ਕੇ ਦੇਖੀਏ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਸ਼ਬਦ ਕਹਿ ਸੱਜਣ, ਆਹ ਗੁਰਮੁਖ ਕੋਈ ਕਹਿ ਰਹੇ ਸਨ ਕਿ ਇੱਕ ਥਾਂ 'ਤੇ ਅਰਦਾਸ ਦੇ ਅਰਥ ਕੀਤੇ ਸਨ, ਥਾਂ ਥਾਂ 'ਤੇ ਜਾਂਦੇ ਹਾਂ ਸੱਜਣ, ਫਿਰ ਕਹਿੰਦੇ ਨੇ ਰਿਪੀਟ ਇਹਦੇ ਅਰਥ ਕਰੋ। ਮੈਂ ਫਿਰ ਉਹਨਾਂ ਦੇ ਕਹਿਣ ਅਨੁਸਾਰ ਅਰਥ ਕਰਨ ਲੱਗਾ। ਹੁਣ ਅਰਦਾਸ ਅਸੀਂ ਕਰਨੇ ਹਾਂ, ਗੁਰੂ ਸਾਹਿਬ ਨੇ ਕਿਹਾ ਆਓ ਅੱਜ ਸੱਜਣੋ ਅਸੀਸਾਂ ਦਿਓ, ਅਸੀਸ ਦਾ ਅਰਥ ਹੈ ਅਰਦਾਸ ਕਰੋ। ਅਰਦਾਸ ਦੇ ਅਰਥ ਕੀ ਨੇ? ਅਤੇ ਮੈਂ ਬੇਨਤੀ ਕਰਨਾ ਹੁੰਦਾ, ਅਰਦਾਸ 4 ਅੱਖਰਾਂ ਨਾਲ ਬਣੇ ਹੈ, ਐੜਾ, ਰਾਰਾ, ਦੱਦਾ ਅਤੇ ਸੱਸਾਂ। ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਸਰੂਪ ਹੈ ਐੜਾ, ਰਾਰਾ, ਦੱਦੇ ਨੂੰ ਕੰਨਾਂ ਅਤੇ ਸੱਸੇ ਨੂੰ ਸਿਆਰੀ। ਤਕਰੀਬਨ 112 ਵਾਰੀ ਕਿਰਪਾਲੂ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੀ ਬਾਣੀ ਵਿੱਚ ਵਰਤੋਂ ਕੀਤੀ ਹੈ ਅਰਦਾਸ। ਜੇ ਕੋਈ ਕਹਿ ਵੀ ਅਰਦਾਸ ਦੇ ਅਰਥ ਕੀ ਨੇ, ਤਾਂ ਆਪਾਂ ਕਹਿ ਦਿਆਂਗੇ ਅਰਦਾਸ ਦੇ ਅਰਥ ਨੇ ਬੇਨਤੀ ਨਹੀਂ, ਇਹ ਪ੍ਰਿਆਵਾਚੀ ਸ਼ਬਦ ਨੇ, ਅਰਥ ਨਹੀਂ। ਅਰਦਾਸ ਦੇ ਅਰਥ ਨੇ ਅਰਜ਼, ਅਰਦਾਸ ਦਾ ਅਰਥ ਹੈ ਪੁਕਾਰ। ਪਰ ਅਖਰੀ ਅਰਥ ਕੋਈ ਕਹਿ ਵੀ ਕਰੋ, ਅਖਰੀ ਅਰਥ ਕੀ ਨੇ? ਅਖਰੀ ਅਰਥ ਦਾ ਮਤਲਬ ਹੈ ਅੱਖਰਾਂ ਦੀ ਤਹਿ ਵੀ ਜਾਓ। ਹੁਣ ਸ਼ਬਦ ਹੈ ਧਰਮ, ਅਤੇ ਜੇ ਕੋਈ ਕਹੇ ਜੀ ਧਰਮ ਦੇ ਅਰਥ ਕੀ ਨੇ, ਆਪਾਂ ਕਹਿ ਦਿਆਂਗੇ ਸਿੱਖ ਧਰਮ, ਹਿੰਦੂ ਧਰਮ। ਜੇ ਧਰਮ ਦੇ ਅਖਰੀ ਅਰਥ ਕਰਨੇ ਪੈਣ ਤੇ ਇਹਦੇ ਗਹਿਰਾਈ ਵੀ ਜਾਵਾਂਗੇ, ਧਰਮ ਸੰਸਕ੍ਰਿਤ ਦੀ ਤ੍ਰੀ ਧਾਤੂ ਤੋਂ ਬਣਿਆ ਹੈ, ਅਤੇ ਇਹਦਾ ਅਖਰੀ ਅਰਥ ਧਾਰਨ ਕਰਨ ਯੋਗ ਸਿਧਾਂਤ। ਧਰਮ ਦਾ ਅਰਥ ਜਿਹਨੂੰ ਧਾਰਨ ਕੀਤਾ ਜਾਏ, ਅਤੇ ਧਾਰਮਿਕ ਦਾ ਅਰਥ ਜਿਹਨੇ ਧਾਰਨ ਕਰ ਲਿਆ ਹੈ। ਧਾਰਮਿਕ ਦਾ ਅਰਥ ਧਰਮ ਦੀਆਂ ਗੱਲਾਂ ਕਰਨਾ ਨਹੀਂ, ਧਾਰਮਿਕ ਦਾ ਅਰਥ ਜਿਹਨੇ ਧਰਮ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕੀਤਾ। ਅਰਦਾਸ ਦੇ ਅਖਰੀ ਅਰਥ ਕੀ ਨੇ? ਐੜਾ, ਰਾਰਾ, ਦੱਦਾ ਅਤੇ ਸੱਸਾਂ 4 ਅੱਖਰ ਨੇ। ਹੁਣ ਅਸੀਂ ਅਰਦਾਸ ਕਰਨੇ ਹਾਂ, ਅਤੇ ਅਰਦਾਸ ਸਾਡੀ ਪੰਥਕ ਹੈ, ਉਹਦੇ ਵਿੱਚ ਅਸੀਂ ਆਪਣੇ ਪੰਥ ਨੂੰ 5 ਮਿੰਟ ਵੀ ਸਭ ਕੁਝ ਚੇਤੇ ਕਰ ਜਾਂਦੇ ਹਾਂ। ਪਰ ਚੇਤੇ ਰੱਖਿਓ, ਅਰਦਾਸ ਅੱਖਰਾਂ ਦੀ ਬਣਤਰ ਦਾ ਨਾਮ ਨਹੀਂ, ਅਰਦਾਸ ਅੰਦਰ ਦੀ ਪੁਕਾਰ ਦਾ ਨਾਮ ਹੈ। ਅਰਦਾਸ ਵਿੱਚ ਜੇ ਅੱਖਰ ਨਾ ਔੜਨ ਤੇ ਹੈਰਾਨ ਨਾ ਹੋਵੀ ਕਿ ਤੇਰੇ ਤੋਂ ਬੋਲ ਨਹੀਂ ਨਿਕਲਦਾ। ਜੇ ਤੇਰਾ ਅੰਦਰ ਦਰਵੀ ਭੂਤ ਹੋਇਆ ਹੋਵੇ ਤੇ ਅਰਦਾਸ ਕਰਦੀਆਂ ਤੇਰੀਆਂ ਅੱਖਾਂ ਵਿੱਚੋਂ ਪਾਣੀ ਆ ਜਾਏ, ਅੱਖਰ ਨਾ ਆਉਣ, ਤੇ ਮਤ ਸਮਝੀ ਕਿਤੇ ਮੇਰੀ ਪੁਕਾਰ ਨਹੀਂ ਸੁਣੀ ਗਈ, ਕਿਉਂਕਿ ਤੇਰੀਆਂ ਅੱਖਾਂ ਦਾ ਪਾਣੀ ਹੀ ਅੱਖਰ ਬਣ ਕੇ ਪ੍ਰੀਤਮ ਦੇ ਦਰ ਤੇ ਪਹੁੰਚ ਗਿਆ। ਅਰਦਾਸ ਆਤਮਾ ਦੀ ਪੁਕਾਰ ਹੈ। ਹੁਣ ਐੜੇ ਦਾ ਅਖਰੀ ਅਰਥ ਉਹਨਾਂ ਗੁਰਮੁਖਾਂ ਕੀਤਾ, ਵੈਸੇ ਡਾਕਟਰ ਨੇਕੀ ਸਾਹਿਬ ਨੇ ਅਰਦਾਸ ਵਿੱਚ ਕੀਤਾ, ਪਰ ਅਰਥ ਇਹਦੇ ਕੀਤੇ ਸਨ, ਇੱਕ ਹਿੰਦੂ ਵੀਰ ਸਨ ਡਾਕਟਰ ਨਵਰਤਨ ਕਪੂਰ, ਉਹਨਾਂ ਨੇ ਅਰਦਾਸ 'ਤੇ ਇੱਕ ਲੇਖ ਲਿਖਿਆ। ਉਹ ਲਿਖਦੇ ਨੇ ਐੜੇ ਦਾ ਅਖਰੀ ਅਰਥ ਹੈ ਕਿ ਜੇ ਤੈਨੂੰ ਅੱਖਰ ਨਹੀਂ ਆਉਂਦੇ, ਐੜੇ ਦਾ ਅਰਥ ਹੈ ਅੰਤਰਜਾਮੀ। ਅਰਦਾਸ ਕਰਨ ਵਾਲਿਆਂ ਮਤਾਂ ਝੂਠੇ ਸ਼ਬਦ ਵਰਤੀ ਜਾਏ, ਮੈਨੂੰ ਨਾਮ ਚਾਹੀਦਾ, ਮੈਨੂੰ ਸਿੱਖੀ ਚਾਹੀਦੀ, ਅੰਦਰ ਤੇਰਾ ਕਹਿ ਧਨ ਚਾਹੀਦਾ। ਅੱਖਰ ਬੋਲਣ ਤੋਂ ਪਹਿਲਾਂ, ਅਰਦਾਸ ਕਰਨ ਤੋਂ ਪਹਿਲਾਂ ਚੇਤੇ ਰੱਖੀ, ਰੱਬ ਤੇਰੇ ਅੱਖਰਾਂ ਤੋਂ ਥੱਲੇ ਛੁਪੀ ਕੋਈ ਤੇਰੇ ਫੁਰਨਿਆਂ ਨੂੰ ਸਮਝਦਾ। ਐੜੇ ਦਾ ਅਰਥ ਹੈ ਅੰਤਰਜਾਮੀ, ਤੇਰੇ ਅੰਦਰ ਨੂੰ ਜਾਣਦਾ ਹੈ, ਜੋ ਤੇਰੇ ਅੰਦਰ ਹੈ। ਐੜੇ ਦਾ ਅਖਰੀ ਅਰਥ ਅੰਤਰਜਾਮੀ। ਅੱਗੇ ਸ਼ਬਦ ਹੁੰਦਾ ਰਾਰਾ। ਹੁਣ ਅਸੀਂ ਕਹਾਂਗੇ ਅੰਤਰਜਾਮੀ, ਅੱਜ ਲੋਕ ਅਨੇਕਾਂ ਨੇ ਜਿਹੜੇ ਅੰਤਰਯਾਮਤਾ ਨਾਲ ਦੱਸ ਦਿੰਦੇ ਨੇ ਤੇਰੇ ਅੰਦਰ ਕੀ ਹੈ, ਅਤੇ ਰੱਬ ਦਾ ਇਹ ਗੁਣ ਅੰਤਰਜਾਮੀ। ਕੇਵਲ ਅੰਤਰਜਾਮੀ ਨਹੀਂ, ਰਾਰੇ ਦਾ ਅਖਰੀ ਅਰਥੇ ਜਿੱਦਣ ਤੇਰਾ ਕੋਈ ਵੀ ਸਹਾਰਾ ਨਾ ਬਣਿਆ, ਆਸਰਾ ਨਾ ਬਣਿਆ। ਰਾਰਾ ਕਹਿ ਰਿਹਾ ਰੱਬ ਤੋਂ ਬਿਨਾਂ ਰਖਵਾਲਾ ਕੋਈ ਨਹੀਂ। ਅਰਦਾਸ ਕਰਨ ਵਾਲਿਆ ਓਟ ਰੱਬ ਦੀ ਲਈ, ਕਿਉਂਕਿ ਉਹ ਰਖਵਾਲਾ ਵੀ ਬਣ ਜਾਂਦਾ। ਐੜਾ ਅੰਤਰਜਾਮੀ ਰਾਰਾ ਰਖਵਾਲਾ ਹੈ। ਉਸ ਤੋਂ ਅੱਗੇ ਅੱਖਰ ਹੁੰਦਾ ਦੱਦਾ, ਦੱਦੇ ਦਾ ਅਖਰੀ ਅਰਥੇ ਕਿ ਤੈਨੂੰ ਦਾਤਾਂ ਦੀ ਲੋੜ ਪੈਣੀ ਏ। ਰੱਬ ਵਰਗਾ ਦਾਤਾ ਕੋਈ ਨਹੀਂ, ਕਿਉਂਕਿ ਦੱਦਾ ਦਾਤਾ ਏਕ ਹੈ। ਦਾਦੇ ਦਾ ਅਰਥ ਹੈ ਦਾਤਾਂ ਦੇਣ ਵਾਲਾ, ਤੇ ਚੌਥਾ ਅੱਖਰ ਏ ਸੱਸਾਂ, ਤੇ ਸੱਸੇ ਦਾ ਅਖਰੀ ਅਰਥ ਐੜਾ ਅੰਤਰਜਾਮੀ। ਰਾਰਾ ਰਖਵਾਲਾ, ਦੱਦੇ ਦਾ ਅਰਥ ਹੈ ਦਾਤਾਰ ਦਾਤਾ, ਤੇ ਸੱਸੇ ਦਾ ਅਰਥ ਹੈ ਉਹ ਮਣਾ ਜਿੱਦਣ ਇੱਕ ਇੱਕ ਸਹਾਰਾ ਮੁੱਕਦਿਆਂ ਮੁੱਕਦਿਆਂ ਤੇਰੇ ਤਨ ਦਾ ਸਹਾਰਾ ਵੀ ਤੇਰਾ ਸਾਥ ਛੱਡ ਗਿਆ, ਉਦਣ ਅੰਤਲੀ ਅਰਦਾਸ ਕਰੀ ਸੱਸੇ ਦਾ ਅਰਥ ਹੈ ਜਿੰਦ ਦਾ ਸਹਾਰਾ ਵੀ ਪਰਮਾਤਮਾ ਬਣੇਗਾ। ਇਹ ਚਾਰ ਅੱਖਰ ਨੇ ਜਿਨ੍ਹਾਂ ਦੇ ਚਾਰ ਭਾਵ ਪੂਰ ਅਰਥ ਨੇ, ਅੰਤਰਜਾਮੀ ਰਖਵਾਲਾ ਦਾਤਾ ਤੇ ਸਹਾਰਾ। ਸੱਚ ਜਾਣੂ ਅਸੀਂ ਤਿੰਨ ਹੀ ਦਾਤਾਂ ਮੰਗਣੇ ਹਾਂ, ਦੱਦੇ ਦੇ ਰਾਹੀਂ ਦਾਤਾਂ ਮੰਗਣੇ ਹਾਂ, ਰਾਰੇ ਦੇ ਰਾਹੀਂ ਰਖਵਾਲੀ ਮੰਗਣੇ ਹਾਂ, ਤੇ ਸੱਸੇ ਦੇ ਰਾਹੀਂ ਰੱਬ ਦਾ ਸਹਾਰਾ ਮੰਗਣੇ। ਉਹ ਅੰਤਰਜਾਮੀ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਹਜ਼ੂਰ ਨੇ ਕਿਹਾ ਸਾਲ ਲਿਖਿਆ, ਮਹੀਨਾ ਲਿਖਿਆ, ਦਿਨ ਲਿਖੇ, ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਹੁਣ ਅਗਲੀ ਤੁਕ ਹੈ ਦਿਓ ਸੱਜਣ ਅਸੀਂ ਸੜੀਆਂ। ਹੁਣ ਸੱਜਣ ਦਾ ਅਰਥ ਕੀ ਹੈ? ਹੁਣ ਅਸੀਂ ਆਮ ਤੌਰ 'ਤੇ ਅਰਥ ਕਰਨੇ ਹਾਂ ਕਿ ਜਦੋਂ ਭੋਗ ਪੈਂਦਾ ਹੈ ਕਿ ਜਿਹੜੇ ਰਿਸ਼ਤੇਦਾਰ ਇਕੱਠੇ ਹੋਏ, ਆਓ ਜੀ ਸੱਜਣੋ ਅਰਦਾਸ ਕਰੋ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦੇਖੋ ਕਿਹੜੇ ਸੱਜਣ ਦੀ ਅਰਦਾਸ ਸੁਣੀ ਜਾਣੀ ਹੈ, ਕਿਹੜੇ ਸੱਜਣ ਦੀ ਸੁਣੀ ਜਾਏਗੀ? ਗੁਰਮੁਖੋ, ਉਸ ਸੱਜਣ ਦੀ ਅਸੀਸ ਜਿਹਦੀ ਅਸੀਸ ਨੂੰ ਰੱਬ ਵੀ ਕਦੀ ਮੋੜੇ ਨਾ, ਉਹ ਕਿਹੜਾ ਸੱਜਣ ਕਹਿ ਜਿਹਨੂੰ ਸਾਹਿਬ ਨੇ ਕਿਹਾ ਜਾ ਕਾ ਕਹਿਆ ਦਰਗਾਹ ਚੱਲੇ। ਦਿਓ ਸੱਜਣ ਅਸੀਸੜੀਆਂ, ਕਿਹੜਾ ਸੱਜਣ? ਨਾਨਕ ਦਾਸ ਮੁੱਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਕਿਹੜਾ ਸੱਜਣ? ਆਦਿ ਮੱਧ ਜੋ ਅੰਤ ਨਿਭਾ ਹੈ ਸੋ ਸਾਜਨ ਮੇਰਾ ਮਨ ਚਾਹੇ। ਕਿਹੜਾ ਸੱਜਣ? ਓਏ ਸਾਜਨ, ਓਏ ਮੀਤ ਪਿਆਰੇ, ਜੋ ਹਮਕੋਰ ਹਰ ਨਾਮ ਚਿਤਾਰੇ। ਕਿਹੜਾ ਸੱਜਣ? ਸਾਜਨਾ ਸੰਤ ਆਓ ਮੇਰੇ, ਉਹ ਰੱਬ ਦੇ ਪਿਆਰਿਆਂ ਤੋਂ ਅਸੀਸ ਲਏ ਜਿਨ੍ਹਾਂ ਦੀ ਪੁਕਾਰ ਨੂੰ ਪਰਮਾਤਮਾ ਕਦੀ ਵੀ ਵਿਅਰਥ ਨਹੀਂ ਜਾਣ ਦਿੰਦਾ। ਹਜ਼ੂਰ ਕਹਿਣ ਲੱਗੇ ਆ ਸੋਹਿਲਾ ਗਾਂ, ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਤੇ ਅੱਜ ਕਹਿਣ ਲੱਗੇ ਸਿੱਖੋ, ਤੁਸੀਂ ਨੇਤਰ ਭਰੀ ਬੈਠੇ ਹੋਵੋਗੇ, ਕਹਿੰਦੇ ਨੇ ਕਿਹੜਾ ਘਰ ਏ ਜਿਹਦੇ ਵਿੱਚ ਮੌਤ ਦੀ ਚਿੱਠੀ ਨਹੀਂ ਆਈ? ਘਰ ਘਰ ਇਹ ਹੋ ਪਹੁੰਚਾ, ਉੱਥੇ ਟਿੱਪੀ ਨਹੀਂ ਲੱਗੀ। ਪੱਪੇ ਨੂੰ ਕੰਨਾ, ਖਾਹੇ ਨੂੰ ਔਂਕੜ, ਚੱਚੇ ਨੂੰ ਕੰਨਾ। ਪਹੁੰਚਾ ਨਾ ਕਿ ਪਹੁੰਚਾ, ਜੇ ਪਾਠ ਪਹੁੰਚਾ ਕਰਾਂਗੇ ਤੇ ਅਰਥ ਹੋਰ ਹੋਣਗੇ। ਪਹੁੰਚਾ, ਪਹੁੰਚਾ ਦਾ ਅਖਰੀ ਅਰਥ ਬਾਹਰ ਦੀ ਬੋਲੀ ਪੋਚਾ ਆਉਣਾ। ਪੋਚਾ ਆਉਣਾ ਦਾ ਅਰਥ ਆਪਾਂ ਸਿੱਧਾ ਕਰ ਲਈਏ ਸਾਏ ਚਿੱਠੀ ਆਉਣੀ। ਕਿਹੜਾ ਘਰ ਹੈ ਜਿਸ ਵਿੱਚ ਸਾਏ ਚਿੱਠੀ ਨਹੀਂ ਆਈ? ਘਰ ਘਰ ਇਹੋ ਪਹੁੰਚਾ, ਸਦੜੇ ਨਿੱਤ ਪਵਨ। ਤੇ ਅੱਜ ਦੇ ਦਿਨ ਬਾਬੇ ਨੇ ਕਿਹਾ ਉਹ ਦਾਤੇ ਨੂੰ ਜੇ ਚੇਤੇ ਕਰਨਾ, ਜਿਹੜਾ ਦਾਤ ਦਿੰਦਾ ਹੈ ਉਹਨੂੰ ਵੀ ਚੇਤੇ ਕਰ, ਤੇ ਜਿਹੜਾ ਮੌਤ ਦੇ ਸੱਦੇ ਭੇਜਦਾ ਉਹਦਾ ਵੀ ਸ਼ੁਕਰ ਹੀ ਕਰ। ਘਰ ਘਰ ਏਖੋ ਪਹੁੰਚਾ, ਸਦੜੇ ਨਿੱਤ ਪਵਨ। ਤੇ ਅਗਲਾ ਬਚਨ ਸੀ ਸੱਦਣ ਹਾਰਾ ਸਿਮਰੀਐ, ਸੱਦੇ ਦੇਣ ਵਾਲੇ ਨੂੰ ਸਿਮਰ, ਉਹਨੂੰ ਚੇਤੇ ਕਰ। ਹੁਣ ਜਦੋਂ ਚੇਤੇ ਕਰਾਂਗੇ ਨਾ ਫਿਰ ਜਾਣਾ ਸੁਖੈਣ ਲੱਗੇਗਾ। ਅੱਖ ਇੱਕ ਸਲੋਕ ਅਸੀਂ ਪੜ੍ਹਨੇ ਹਾਂ, ਮੈਂ ਥੋੜ੍ਹਾ ਜਿਹਾ ਇੱਥੇ ਇੱਕ ਅਰਥ ਕਰਨੇ ਚਾਹੁੰਦਾ ਉਹਦੇ, ਅਤੇ ਸਲੋਕ ਉਹ ਤੁਹਾਨੂੰ ਸਾਰਿਆਂ ਨੂੰ ਚੇਤੇ ਵੇ। ਬਾਬਾ ਫਰੀਦ ਜੀ ਦਾ ਸਲੋਕ ਹੈ, ਉਹ ਸਾਰੀਆਂ ਥਾਵਾਂ 'ਤੇ ਆਪਾਂ ਫਿੱਟ ਕਰ ਦਿੰਦੇ। ਜੇ ਕੋਈ ਗੁਰਮੁਖ ਵੀ ਚਲਾਉਣਾ ਕਰ ਜਾ ਨਾ ਨਾਮ ਰਸੀਆ, ਕੋਈ ਸੰਤ ਜਨ ਭਗਤ ਜਨ ਉੱਥੇ ਵੀ ਕਹਿ ਦਿੰਦੇ ਹਾਂ, ਫਰੀਦਾ ਦਰਿਆਵੇ ਕੰਨੇ ਬਗੁਲਾ, ਬੈਠਾ ਕੇਲ ਕਰੇ ਕੇਲ ਕਰੇਂਦੇ ਖੰਝ ਨੂੰ, ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ, ਕੇਲਾਂ ਵਿਸਰੀਆਂ ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਇਹਦੇ ਅਰਥਾਂ ਨੂੰ ਕਦੀ ਦੇਖੋ। ਮੈਂ ਕਹਿੰਦਾ ਕਈ ਵਾਰੀ ਬੇਨਤੀ ਕਰਨਾ, ਗੁਰਮੁਖੋ ਜਿੱਦਣ ਅੰਤਮ ਅਰਦਾਸ ਹੁੰਦੀ ਹੈ ਨਾ, ਕਿਉਂਕਿ ਅੱਜ ਬਾਬਾ ਜੀ ਦਾ ਜੋਤੀ ਜੋਤ ਪੁਰਬ ਹੈ, ਅਤੇ ਉਦਣ ਅਸੀਂ ਸ਼ਬਦ ਜਦੋਂ ਗਾਇਨ ਕਰਨੇ ਹਾਂ ਤਾਂ ਸ਼ਬਦ ਇਹ ਹੀ ਕਿਹਾ ਜਾਂਦਾ ਜੋ ਉਪਜੋ ਸੋ ਬਿਣਸ ਹੈ। ਸ਼ਬਦ ਪੜ੍ਹੇ ਜਾਂਦੇ ਨੇ ਕਿ ਜਲ ਕੀ ਭੀਤ ਪਵਨ ਕਾ ਥੰਬਾ, ਸ਼ਬਦ ਪੜ੍ਹੇ ਜਾਂਦੇ ਨੇ ਐਸੋ ਇਹ ਸੰਸਾਰ ਪੇਖਣਾ, ਕੋਈ ਸ਼ੱਕ ਨਹੀਂ ਇਹ ਪੜ੍ਹਨੇ ਚਾਹੀਦੇ ਨੇ। ਪਰ ਮੈਂ ਇੱਕ ਬੇਨਤੀ ਕਰਾਂ, ਅੰਤਮ ਅਰਦਾਸ ਦਾ ਅਰਥ ਕੀ ਹੈ? ਇਹ ਤਾਂ ਹੋ ਚੁੱਕਾ ਹੈ, ਅਸੀਂ ਉਹਦੇ ਸੰਬੰਧ ਵਿੱਚ ਇਕੱਠੇ ਹੋਏ ਹਾਂ ਜਿਹੜਾ ਉਪਜਿਆ ਸੀ ਅਤੇ ਬਿਣਸ ਗਿਆ, ਉਹਦੇ ਸੰਬੰਧ ਵਿੱਚ ਇਕੱਠੇ ਹੋਏ ਹਾਂ ਜਿਹੜਾ ਮਰ ਚੁੱਕਾ ਹੈ। ਗੁਰਮੁਖ ਉਸ ਵੇਲੇ ਕੀਰਤਨ ਵਿੱਚ ਇਹਨਾਂ ਸ਼ਬਦਾਂ ਨਾਲ ਅਰਦਾਸ ਦੇ ਸ਼ਬਦ ਪੜ੍ਹੋ, ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰਿਆ, ਸ਼ਬਦ ਪੜ੍ਹੋ ਲੇਖਾਂ ਕਤਾ ਨਾ ਛੁੱਟੀਆਂ, ਖਿਨ ਖਿਨ ਭੁੱਲਣ ਖਾਰ, ਬੇਨਤੀ ਦੇ ਸ਼ਬਦ ਲੈ ਪੜ੍ਹੋ ਰਾਖ ਲਿਓ ਖੰਮ ਤੇ ਬਿਗਰੀ। ਗੁਰਮੁਖੋ ਅਰਦਾਸ ਤੋਂ ਪਹਿਲਾਂ ਤੁਹਾਡਾ ਕੀਰਤਨ ਹੀ ਅਰਦਾਸ ਹੋ ਜਾਏ, ਕੀਰਤਨ ਦੀ ਅਰਦਾਸ ਰੱਬ ਦੇ ਬੂਹੇ ਖੋਲ੍ਹ ਕੇ ਉਸ ਜੀਵ ਤੱਕ ਪਹੁੰਚੇਗੀ। ਅਸੀਂ ਇਸ ਗੱਲ ਨੂੰ ਸਮਝਦੇ ਕਿਉਂ ਨਹੀਂ? ਸਮਝੀਏ ਇਸ ਗੱਲ ਨੂੰ, ਮੇਰੀ ਬੇਨਤੀ ਹੈ। ਠੋਸ ਕੇ ਨਹੀਂ, ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ ਅਤੇ ਗੁਰਮੁਖਾਂ ਨੂੰ ਕਹੋ ਦਾਅਵੇ ਵਾਲੇ ਸ਼ਬਦ ਨਹੀਂ ਅਰਦਾਸ ਵਾਲੇ ਸ਼ਬਦ ਪੜ੍ਹੋ, ਸੱਚੇ ਪਾਤਸ਼ਾਹ ਕਿਰਪਾ ਕਰ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਉਗਣ ਕੁਮਾਰੇ, ਸ਼ਬਦ ਪੜ੍ਹੋ ਮਾਟੀ ਕਾਂ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਇਸੇ ਸ਼ਬਦ ਪੜ੍ਹੇ ਜਾਣ ਜਿਹਦੇ ਨਾਲ ਸੁਣਨ ਵਾਲਿਆਂ ਦਾ ਅੰਦਰ ਅਰਦਾਸ ਕਰਨ ਤੋਂ ਪਹਿਲਾਂ ਹੀ ਅਰਦਾਸ ਵਿੱਚ ਪੂਰਨ ਤੌਰ 'ਤੇ ਟਿਕ ਜਾਏ। ਹੁਣ ਅਸੀਂ ਇਹ ਸ਼ਬਦ ਪੜ੍ਹਨੇ ਹਾਂ ਕਿ ਫਰੀਦਾ ਦਰਿਆਵੈ ਕੰਨੈ ਬਗੁਲਾ, ਇਹ ਕੀ ਗੁਰਮੁਖ ਵਾਸਤੇ ਸ਼ਬਦ ਹੈ? ਕੋਈ ਰੱਬ ਦਾ ਪਿਆਰਾ ਚਲਾ ਗਿਆ ਕਿ ਉਹਦੇ ਲਈ ਸ਼ਬਦ ਹੈ? ਨਹੀਂ ਗੁਰਮੁਖੋ, ਇਹ ਸ਼ਬਦ ਉਹਦੇ ਲਈ ਨੇ ਜਿਹੜਾ ਦੁਨੀਆਂ ਦੇ ਕਲੋਲਾਂ ਵਿੱਚ ਫਸਿਆ ਅਤੇ ਅੱਤ ਦਾ ਕਪਟੀਏ, ਜਿਹਨੇ ਰੱਬ ਨੂੰ ਕਦੀ ਚੇਤੇ ਨਹੀਂ ਕੀਤਾ, ਉਸ ਕਪਟੇ ਕਪਟ ਬਿਰਤੀ ਵਾਲੇ ਨੂੰ ਕਿਹਾ ਬਗਲੇ ਦੀ ਬਿਰਤੀ ਵਾਲਿਆ ਤੈਨੂੰ ਚੇਤਾ ਵੀ ਨਹੀਂ ਸੀ, ਦੇਖ ਮੌਤ ਤੈਨੂੰ ਲੈ ਗਈ। ਹੁਣ ਇਹਦੇ ਅਰਥਾਂ ਨੂੰ ਦੇਖੋ, ਮੈਂ ਧਿਆਨ ਦੇਣਾ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਮੈਂ ਡਰ ਕੇ ਕਹਿੰਦਾ ਦਾਵਾ ਨਹੀਂ, ਕਿਤੇ ਬਗਲੇ ਦੀ ਉਦਾਹਰਨ ਦਿੱਤੀ ਹੈ ਹੰਸ ਦੇ ਨਾਲ? ਜਿੱਥੇ ਬਗਲੇ ਦੀ ਗੱਲ ਕੀਤੀ ਕਹਿਣ ਲੱਗੇ ਬਗਲਾ ਕਾਗ ਨਾ ਰਹੀ ਸਰਵਰ ਜੇ ਹੋਵੇ ਅਤ ਸਿਆਣਾ, ਬੱਗਾਂ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ। ਕਿਤੇ ਕਿਹਾ ਬਗਲੇ ਨੂੰ ਤੁਲਨਾ ਦਿੱਤੀ? ਇਹਦੇ ਅਰਥ ਕਰਨ ਲੱਗਿਆਂ ਸਮਝਿਆ ਕਰੀਏ, ਦਰਿਆਵੈ ਕੰਨੈ ਬਗੁਲਾ, ਸੰਸਾਰ ਇੱਕ ਦਰਿਆ ਦੀ ਤਰ੍ਹਾਂ ਹੈ। ਉਹ ਕਪਟੀ ਬੰਦੇ ਤੂੰ ਇਸ ਦਰਿਆ ਦੇ ਕਿਨਾਰੇ ਬੈਠਾ, ਇੰਨਾ ਕੀਮਤੀ ਸਮਾਂ ਤੂੰ ਖੰਸ ਬਣ ਸਕਦਾ ਸੈਂ, ਬਦਕਿਸਮਤੀਏ ਤੂੰ ਦਰਿਆ ਦੇ ਕੰਢੇ ਬੈਠਾ ਹੋਇਆ ਕਲੋਲਾਂ ਕਰਨਾ ਪਏ ਅਤੇ ਕਲੋਲਾਂ ਕਰਕੇ ਦੂਜਿਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਰਿਹਾ। ਕਿ ਸੰਤ ਜਨ ਕਦੀ ਕਲੋਲਾਂ ਕਰਦਾ, ਕਲੇਲ ਕੇਲ ਕਰਦਾ? ਕੇਲ ਦੇ ਅਰਥ ਕੀ ਹੈ? ਕਲੋਲਾਂ। ਕਹਿਣ ਲੱਗੇ ਦਰਿਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਖੰਜ ਨੂੰ ਅਚਿੰਤੇ ਬਾਜ ਪੈ। ਰੱਬ ਦਾ ਸੰਤ ਜਨ ਤਾਂ ਪਹਿਲੀ ਚੇਤੇ ਰੱਖਦਾ ਕਿ ਮੌਤ ਨੇ ਇੱਕ ਦਿਨ ਆਉਣਾ, ਉਹ ਤਾਂ ਪਹਿਲੀ ਕਹਿ ਦਿੰਦਾ ਖਮ ਆਦਮੀ ਖਾਂ ਇੱਕ ਦਮੀ। ਉਹ ਅਚਿੰਤ ਨਹੀਂ, ਉਹ ਸੁਚੇਤ ਹੈ। ਉਹ ਪਹਿਲੀ ਕਹਿ ਦਿੰਦਾ ਹੈ ਕਿ ਪਿਆਰੇ ਚੇਤੇ ਰੱਖ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜਿਰਾਣ, ਖੰਪੀ ਵੰਜਾਂ ਡੂਮਣੀ ਰੋਵਾਂ ਝੀਣੀ ਬਾਣ, ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ, ਲੱਗੀ ਆਵੇਂ ਸੋਹਰੇ ਨਿੱਤ ਨਾ ਪਈਆ ਹੋਏ। ਕਿ ਉਹਨੂੰ ਮੌਤ ਚੇਤੇ ਨਹੀਂ? ਰੱਬ ਦਾ ਸੰਤ ਜਨ ਤਾਂ ਕਹਿੰਦਾ ਸੰਗ ਚਲਤ ਹੈ ਹੰਪੀ ਚੱਲ, ਗੁਰਮੁਖ ਪਿਆਰਾ ਕਹਿੰਦਾ ਸਾਥੀ ਚਲੇ ਗਏ ਆਪਾਂ ਵੀ ਚਲੇ ਜਾਣਾ। ਇਹ ਉਸ ਬੰਦੇ ਲਈ ਹੈ ਜਿਹੜਾ ਰੱਬ ਤੇ ਮੌਤ ਨੂੰ ਵਿਸਾਰ ਕੇ ਬੈਠਾ। ਦਰਿਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਖੰਜ ਨੂੰ ਅਚਿੰਤੇ ਬਾਜ ਪਏ। ਪਿਆਰਿਓ, ਅਚਿੰਤੇ ਜਿਹਨੂੰ ਚੇਤੇ ਹੀ ਕੋਈ ਨਹੀਂ ਸੀ, ਪਰ ਬਾਬੇ ਨਾਨਕ ਦੀ ਬਾਣੀ ਤਾਂ ਪੜ੍ਹੋ, ਤਿਲੰਗ ਰਾਗ ਦਾ ਸ਼ਬਦ ਤੁਸੀਂ ਪੜ੍ਹਦੇ ਹੋ। ਮੈਂ ਸਿਰਫ ਸ਼ਬਦ ਦੇ ਦਾਇਰੇ ਵਿੱਚ ਰਹਿ ਰਹੀ ਅਤੇ ਮੈਨੂੰ ਤਾਂ ਮੈਨੂੰ ਰਸ ਆ ਰਿਹਾ ਹੈ। ਜਦੋਂ ਸ਼ਬਦ ਨੂੰ ਸਮਝਣ ਵਾਲੇ ਸੱਜਣ ਬੈਠੇ ਹੋਣ ਤਾਂ ਬਾਣੀ ਦੀ ਵਿਆਖਿਆ ਕਰਨ ਦਾ ਰਸ ਹੀ ਕੁਝ ਹੋਰ ਹੈ, ਹਕੀਕਤ ਹੈ। ਅਸੀਂ ਇੱਕ ਸ਼ਬਦ ਪੜ੍ਹਦੇ ਹਾਂ ਤਿਲੰਗ ਰਾਗ ਵਿੱਚ, ਕੀ ਅਚਿੰਤ ਖੇਡ ਹੈ? ਨਹੀਂ, ਗੁਰਮੁਖ ਨੂੰ ਪਤਾ ਹੈ ਅਤੇ ਅਰਦਾਸ ਜਾਣ ਤੋਂ ਪਹਿਲਾਂ ਅਰਦਾਸ ਕਰ ਦਿੰਦਾ। ਯਖ ਯਖ ਅਰਜ਼ ਗੁਪਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਹੱਕਾਂ ਕਬੀਰ ਕਰੀਮ ਤੂੰ ਬੇਅਹਿ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੁਵੇ ਅਜ਼ਰਾਇਲ ਗ੍ਰਫਤੈ, ਦਿਲ ਖੇਤ ਨਾ ਦਾਨੀ ਰਹਾਓ, ਜਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ, ਆਖਰ ਬਿਅਫਤਮ ਕਸ ਨਾ ਦਰਦ ਚੂੰ ਸਵਾ ਤਕਬੀਰ, ਸ਼ਬ ਰੋਜ਼ ਗਸਤਮ ਦਰ ਹਵਾ ਕਰ ਦੇ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਨ ਮਮ ਈ ਚਿਨੀ ਅਹਵਾਲ, ਬਦ ਬਖਤ ਹਮ ਚੂ ਬਖੀਲ ਗਾਫਿਲ ਬਜ਼ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਂ ਕੋਣੇ ਦੇ ਅਰਥ ਕਰਕੇ ਦੇਖੋ। ਗੁਰਮੁਖੋ ਸੱਜਣ ਦੇ ਚਰਨਾਂ ਵਿੱਚ ਅਰਦਾਸ ਕਰਨੀ। ਹਜ਼ੂਰ ਨੇ ਕਿਹਾ ਯਕ ਅਰਜ਼ ਗੁਪਤਮ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ। ਸਵਾਦ ਆ ਗਿਆ ਰੱਬ ਨਾਲ ਗੱਲਾਂ ਕਰਨ ਦਾ। ਗੁਰਮੁਖੋ ਦੇ ਅਰਥ ਨੇ ਗੋਸ਼ ਦਾ ਆਖਰੀ ਅਰਥ ਆਪਾਂ ਕੰਨ ਕਰਨੇ। ਯਕ ਇੱਕ, ਅਰਜ਼ ਦਾ ਅਰਥ ਬੇਨਤੀ। ਮੈਂ ਤੇਰੇ ਸਾਹਮਣੇ ਇੱਕ ਬੇਨਤੀ ਕਰਨ ਆਇਆ ਤੇ ਕਹਿਣ ਲੱਗੇ ਮੈਂ ਅੰਦਰੋਂ ਕਰਨ ਆਇਆ, ਪਰਮਾਤਮਾ ਮੇਰੀ ਬੇਨਤੀ ਨੂੰ ਕੰਨ ਦੇ ਕੇ ਸੁਣੀ, ਮੈਂ ਤੈਨੂੰ ਸੁਣਾਉਣ ਆਇਆ। ਹੁਣ ਇਹ ਸ਼ਬਦ ਆਪਾਂ ਕਿੱਥੇ ਕਹਿੰਦੇ ਹਾਂ? ਗੁਰਮੁਖੋ ਆਮ ਤੌਰ 'ਤੇ ਕਹਿੰਦੇ ਮੇਰੀ ਗੱਲ ਕੰਨ ਦੋ ਕੇ ਸੁਣ। ਬਾਬਾ ਜੀ ਨੇ ਕਿਹਾ ਮੇਰੀ ਕੰਨ ਖੋਲ੍ਹ ਕੇ ਗੱਲ ਸੁਣ। ਰੱਬ ਜੀ ਸਵਾਦ ਆ ਗਿਆ ਰੱਬ ਦੀ ਪੂਜਾ ਕਰਨ ਦਾ। ਯਕ ਅਰਜ਼ ਗੁਪਤਮ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ। ਕੰਨ ਦੇ ਕੇ ਸੁਣ, ਮੈਨੂੰ ਪਤਾ ਹੱਕਾ ਤੂੰ ਸੱਚ ਹੈ, ਕਬੀਰ ਤੂੰ ਸਭ ਤੋਂ ਵੱਡਾ ਹੈ, ਕਰੀਮ ਤੂੰ ਬਖਸ਼ਾਂ ਕਰਨ ਵਾਲਾ ਹੈ, ਬੇਐਬ ਮੈਨੂੰ ਪਤਾ ਤੈਨੂੰ ਕੋਈ ਐਬ ਨਹੀਂ ਲੱਗਾ। ਰੱਬ ਨੂੰ ਕੋਈ ਐਬ ਥੋੜ੍ਹਾ? ਹੁਣ ਆ ਨਵੀਂ ਗੱਲ ਸ਼ੁਰੂ ਕਰ ਦਿੰਦੇ ਨੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੋੜਨ ਲਈ, ਜੀ ਨੇਕ ਲੰਕ ਅਵਤਾਰ ਹੋਣਾ। ਮੈਂ ਕਹਿੰਦਾ ਤੈਨੂੰ ਜਾਪ ਸਾਹਿਬ ਦੇ ਸ਼ਬਦ ਨਹੀਂ ਸਮਝ ਪੈਂਦੇ, ਕਲੰਕੰਗ ਬਿਨਾ ਨੇ ਕਲੰਕੀ ਸਰੂਪੇ। ਬੇਐਬ ਹੈ ਪਰਮਾਤਮਾ, ਹੱਕਾਂ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਪੁੱਛਿਆ ਜੀ ਕੀ ਅਰਦਾਸ ਕਰਨ ਆਇਓ? ਪਰਮਾਤਮਾ ਜੀਓ ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲ ਦਾਨੀ, ਮਮ ਸਰ ਮੁਵੇ ਅਜ਼ਰਾਇਲ ਗ੍ਰਫ ਤੈ ਦਿਲ ਖੇਚ ਨਾ ਦਾਨੀ। ਦੁਨੀਆ ਫਨਾ ਹੋਣ ਵਾਲਾ ਟਿਕਾਣਾ ਹੈ, ਮੇਰੇ ਦਿਲ ਨੂੰ ਸਮਝ ਨਹੀਂ ਪੈਂਦੀ। ਮਮ ਸਰ ਮੂਵੇ, ਮੂਵੇ ਦਾ ਅਖਰੀ ਅਰਥ ਕੇਸ਼। ਕਹਿੰਦੇ ਨੇ ਖੇ ਵਾਹਿਗੁਰੂ ਜੀ ਜਿਸ ਦਿਨ ਦਾ ਜਨਮ ਲਿਆ ਹੈ ਉਸ ਦਿਨ ਦੇ ਕੇਸ ਸਿਰ 'ਤੇ ਆਏ ਨੇ, ਅਤੇ ਜਿਸ ਦਿਨ ਦੇ ਕੇਸ ਆਏ ਨੇ ਮੌਤ ਨੇ ਵੀ ਉਸੇ ਦਿਨ ਦੇ ਕੇਸ ਪਕੜੇ ਹੋਏ ਨੇ, ਮੌਤ ਨੇ ਸਿਰ ਤੋਂ ਪਕੜਿਆ। ਮਮ ਸਰ ਮੂਵੇ ਅਜ਼ਰਾਇਲ ਗ੍ਰਫਤਾਂ ਦਿਲ ਖੇਚ ਨਾ ਦਾਨੀ। ਅੱਗੇ ਬਚਨ ਕੀਤਾ ਬਾਬਾ ਜੀ ਆ ਜਿਹੜਾ ਪਰਿਵਾਰ ਦਿਸਦਾ, ਕਹਿਣ ਲੱਗੇ ਬਿਲਕੁਲ ਨਹੀਂ, ਜਨ ਇਸਤਰੀ ਪਿਸਰ ਪੁੱਤਰ। ਵੈਸੇ ਉੱਥੇ ਸ਼ਬਦ ਹੈ ਪਦਰ, ਜਨ ਪਿਸਰ ਪਦਰ ਪਿਦਰ ਸ਼ਬਦ ਹੈ, ਪਰ ਅਸੀਂ ਜੋ ਬਾਣੀ ਵਿੱਚ ਆਇਆ ਉਹ ਪੜ੍ਹਨਾ ਹੈ। ਜਨ ਪਿਸਰ ਪਦਰ ਬਿਰਾਦਰਾਂ, ਇਸਤਰੀ ਪੁੱਤਰ ਭਰਾ, ਕਸ ਨੇਸ ਦਸਤੰਗੀਰ। ਕੋਈ ਐਸਾ ਨਹੀਂ ਮਿਲਿਆ ਦਸਤੰਗੀਰ ਦਰ ਤੇ ਜਦੋਂ ਡਿੱਗਦਿਆਂ ਹੋਇਆ ਮੌਤ ਮੈਨੂੰ ਆਵੇ ਤੇ ਮੇਰੀ ਬਾਂਹ ਪਕੜ ਕੇ ਕਹਿ ਮੈਂ ਤੇਰੀ ਥਾਂ ਤੇ ਮਰਨ ਨੂੰ ਤਿਆਰ ਹਾਂ। ਕਹਿਣ ਲੱਗੇ ਨਹੀਂ, ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ। ਆਖਰ ਬਿਅਫਤਮ ਅਖੀਰ ਤੇ ਡਿੱਗੇ, ਕਸ ਨਾ ਦਰਦ ਚੂੰ ਸਵਦ ਤਕਬੀਰ। ਅਖੀਰ ਤੇ ਕਹਿਣ ਲੱਗੇ ਸ਼ਬ ਸ਼ਬ ਦਰ ਤੇ ਰਾਤ, ਸ਼ਬ ਰੋਜ਼ ਗਸਤਮ ਦਰ ਹਵਾ ਕਰ ਦੇ ਬਦੀ ਖਿਆਲ। ਦਿਨ ਤੇ ਰਾਤ ਤੂੰ ਕੀਮਤੀ ਦਿੱਤੇ ਸਨ, ਬਦੀਆਂ ਵਿੱਚ ਬਤੀਤ ਕਰ ਦਿੱਤੇ। ਕਰ ਦੇ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚਿੰਨੀ ਅਹਿਵਾਲ। ਗੁਰਮਖਾਂ ਮੌਤ ਆਉਣੀ ਹੈ ਪਰ ਪਹਿਲਾਂ ਹੀ ਤੂੰ ਮੰਨ ਜਾ ਖਾਂ ਬਦ ਬਖਤ ਮੈਂ ਚੰਗਾ ਨਹੀਂ। ਬਦ ਬਖਤ ਹਮ ਚੂ ਬਖੀਲ ਗਾਫਿਲ ਬੇਨਜ਼ਰ ਬੇਬਾਖ। ਗੁਰਮੁਖਾਂ ਅੰਤਮ ਅਰਦਾਸ ਤੋਂ ਪਹਿਲਾਂ ਤੂੰ ਕਹਿ ਦੇ ਨਾਨਕ ਬਗੋਇਦ ਜਨ ਤੁਰਾਂ, ਤੇਰੇ ਚਾਕਰਾਂ ਪਾਪ ਖਾਕ। ਮੈਂ ਬੇਨਤੀ ਕਰਾਂ ਉਹ ਸਲੋਕ ਅਸੀਂ ਪੜ੍ਹਨੇ, ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਕਲੋਲਾ ਕਰਦਾ ਸੀ ਪਦਾਰਥਾਂ ਦੀਆਂ, ਕਲੋਲਾ ਕਰਦਾ ਸੀ ਵਿਕਾਰਾਂ ਦੀਆਂ, ਕੇਲ ਕਰੇਂਦੇ ਖੰਝ ਨੂੰ ਅਚਿੰਤੇ ਬਾਜ ਪਏ। ਅਤੇ ਫਿਰ ਬਾਜ ਕਿੰਨੇ ਭੇਜੇ ਨੇ? ਕਿਸੇ ਆਦਮੀ ਨੇ ਨਹੀਂ, ਇੱਥੇ ਕੋਈ ਬਾਜ ਭੇਜਦਾ ਸੀ? ਬਾਜ ਦਾ ਅਰਥ ਆਪਾਂ ਮੌਤ ਦਾ ਬਾਜ ਕਰਾਂਗੇ? ਕਿਸੇ ਬੰਦੇ ਨੇ ਵਿਗਾਰ ਨਾ ਕਹਿ ਦੇਣਾ ਮੈਂ ਤੈਨੂੰ ਦੇਖ ਲਾਂਗਾ। ਹੁਣ ਜਿੱਦਣ ਰੱਬ ਨੇ ਬਾਜ ਭੇਜੇ ਨਾ, ਉਦਣ ਸਤਿਗੁਰੂ ਕਹਿੰਦੇ ਨੇ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਕੋਈ ਦਰਵਾਜ਼ਾ ਨਹੀਂ ਅਟਕਣ ਦਿੱਤਾ। ਕਹਿੰਦੇ ਨੇ ਕੇਲ ਕਰੇਂਦੇ ਖੰਝ ਨੂੰ ਅਚਿੰਤੇ ਬਾਜ ਪਏ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਕਰਤਾਰਪੁਰ ਦੀ ਧਰਤੀ 'ਤੇ ਸੱਚਖੰਡ ਵਸਾ ਦਿੱਤਾ। ਅਤੇ ਭਾਈ ਗੁਰਦਾਸ ਨੇ ਉੱਥੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਸੱਤ ਰੂਪ ਸੱਤ ਨਾਮ ਕਰ, ਸਤਿਗੁਰ ਨਾਨਕ ਨਾਮ ਜਪਾਇਆ। ਕਹਿਣ ਲੱਗੇ ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ। ਅਤੇ ਰਾਵੀ ਦੇ ਕਿਨਾਰਿਓ ਆਵਾਜ਼ ਆ ਰਹੀ ਸੀ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਧੰਨ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਦੀ ਉਸ ਪਵਿੱਤਰ ਧਰਤੀ 'ਤੇ ਅੰਤਲੇ ਸਮੇਂ ਕਿਹਾ ਤੁਸੀਂ ਸੋਹਿਲਾ ਗਾਓ। ਇੱਥੇ ਮੈਂ ਇੱਕ ਬੇਨਤੀ ਖੋਰ ਕਰਨੀ ਚਾਹੁੰਦਾ, ਜਦੋਂ ਸੋਹਿਲਾ ਗਾਉਣ ਦੀ ਗੱਲ ਕਹੀ ਅਤੇ ਨਾਲ ਇਹ ਬਚਨ ਕਰ ਦਿੱਤੇ, ਬਾਬਾ ਜੀ ਹੁਣ ਤੁਹਾਡਾ ਨਿਵਾਸ ਕਿੱਥੇ? ਕਹਿਣ ਲੱਗੇ, ਬਾਬਾ ਨਾ ਮੜੀ ਨਾ ਗੋਰ, ਗੁਰੂ ਅੰਗਦ ਕੇ ਹੀਏ ਮਾਹੇ। ਬਾਬਾ ਮੜੀ ਵਿੱਚ ਨਹੀਂ, ਕਬਰ ਵਿੱਚ ਨਹੀਂ, ਗੁਰੂ ਅੰਗਦ ਸਾਹਿਬ ਦੇ ਹੀਏ ਮਾਹੇ, ਗੁਰੂ ਅੰਗਦ ਸਾਹਿਬ ਦੇ ਖਿਰਦੇ ਵਿੱਚ ਹੈ। ਬਾਬਾ ਨਾ ਮੜੀ ਨਾ ਗੋਰ, ਗੁਰੂ ਅੰਗਦ ਕੇ ਹੀਏ ਮਾਹੇ। ਅਤੇ ਨਾਲ ਕਹਿ ਦਿੱਤਾ, ਪੁੰਨ ਸਤ ਸੰਗਤ ਮੈਂ ਬਸਬੋ ਕਰੂੰ। ਜਿੱਥੇ ਸਤ ਸੰਗਤ ਹੋਵੇਗੀ, ਗੁਰੂ ਗੁਰੂ ਜਪਣ ਵਾਲੇ ਹੋਣਗੇ, ਉੱਥੇ ਬਾਬਾ ਆਪ ਆਉਂਦਾ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਸ਼ਬਦ ਬੜਾ ਭਾਵਪੂਰਤ ਕਿਹਾ ਹੈ। ਉਹ ਕਹਿੰਦਾ ਹੈ ਕਿ ਜਦੋਂ ਸਿੱਖ ਸੰਗਤ ਵਿੱਚ ਜੁੜਦਾ, ਆਪਣੇ ਇੰਦਰੀਆਂ ਨੂੰ ਸੰਕੋਚ ਕੇ, ਸ਼ਾਇਦ ਆਪ ਨੂੰ ਪਤਾ ਹੋਵੇ, ਭਾਈ ਨੰਦ ਲਾਲ ਜੀ ਨੇ ਇੱਕ ਬਚਨ ਕਿਹਾ ਹੈ, ਕਹਿਣਾ ਸ਼ਬਦ ਬਹੁਤ ਸੌਖਾ ਹੈ। ਕਹਿੰਦੇ ਨੇ, ਜਿਹੜਾ ਸੰਗਤ ਵਿੱਚ ਬੈਠਾ ਹੋਇਆ ਵੀ ਚਿੱਤ ਜਲਾ ਕੇ, ਚਿੱਤ ਨੂੰ ਡੁਲਾ ਕੇ ਵਕਾਰ ਭੋਗਦਾ, ਕਹਿੰਦੇ ਨੇ ਉਹ ਪੱਕਾ ਤਨਖਾਹੀਆ ਹੁੰਦਾ ਹੈ। ਸੰਗਤ ਵਿੱਚ ਬੈਠ ਕੇ ਚਿੱਤ ਡੁਲਾਉਣਾ, ਅਤੇ ਮਨ ਕਈ ਵਾਰੀ ਸੋਚੀਦਾ, ਸੱਚੇ ਪਾਤਸ਼ਾਹ ਤੂੰ ਹੀ ਪਰਦੇ ਪਾ ਕੇ ਪਾਰ ਕਰਦਾ ਕਰਦਾ, ਨਹੀਂ ਤੇ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂੰ ਠੌਰ, ਤੁਮਰੋ ਬਿਰਧ ਕਰ ਆਸਰੋ ਸਮਾਰ ਹੋ। ਜਦੋਂ ਆਪਣੇ ਕਰਮਾਂ ਵੱਲ ਝਾਤੀ ਮਾਰਨੇ ਆ ਤਾਂ ਸਮਝ ਪੈਂਦੀ ਹੈ ਕੋਈ ਕਰਮ ਐਸਾ ਨਹੀਂ। ਹਜ਼ੂਰ ਕਿਰਪਾਲੂ ਜੀ ਨੇ ਇੱਕ ਮਿਹਰ ਕੀਤੀ, ਗੁਰੂ ਅੰਗਦ ਸਾਹਿਬ ਦੇ ਖਿਰਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ, ਜਦੋਂ ਸਿੱਖ ਬਾਣੀ ਪੜ੍ਹਦਾ, ਕੀਰਤਨ ਕਰਦਾ, ਨੇਤਰ ਬੰਦ ਕਰਕੇ ਆਪਣੇ ਅੰਦਰ ਨੂੰ ਟਿਕਾਉਂਦਾ, ਕਹਿੰਦੇ ਨੇ ਬਾਬਾ ਸੰਗਤ ਵਿੱਚ ਆ ਕੇ ਖਲੋ ਕੇ ਦੇਖਦਾ ਹੈ। ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਵਿੱਚ ਗੁਰੂ ਹੈ। ਬਾਬਾ ਜੀ ਨੇ ਤੇ ਬਾਣੀ ਵਿੱਚ ਕਿਹਾ, ਸੰਤ ਤੁਜੀ ਤਨ ਸੰਗਤ ਪ੍ਰਾਣ, ਸੰਤ ਜਨ ਉਹਨਾਂ ਦੀ ਸੰਗਤ ਵਿੱਚ ਤੇਰੇ ਪ੍ਰਾਣ ਵਸਦੇ ਨੇ। ਜਦੋਂ ਕੋਈ ਸਿੱਖ ਜੁੜਦਾ ਤੇ ਬਾਬਾ ਜੀ ਜੁੜੇ ਹੋਏ ਨੂੰ ਦੇਖਦੇ ਨੇ, ਸੰਗਤ ਵਿੱਚ ਬੈਠੇ ਹੋਏ ਨੂੰ ਅਦ੍ਰਿਸ਼ਟ ਹੱਥ ਉਹਦੇ ਸਿਰ ਤੇ ਰੱਖਦੇ ਨੇ, ਤੇ ਨਾਲ ਕਹਿੰਦੇ ਨੇ, ਪੁੱਤਰ ਤੇਰਾ ਭਾਂਡਾ ਪਵਿੱਤਰ ਹੋ ਗਿਆ, ਕਰ ਭਾਂਡੇ ਨੂੰ ਮੈਂ ਤੇਰੇ ਭਾਂਡੇ ਵਿੱਚ ਅਗੰਮ ਅਗੋਚਰ ਵਸਤੂ ਟਿਕਾ ਦੇਵਾਂ। ਗੁਰੂ ਅੰਗਦ ਸਾਹਿਬ ਦੇ ਖਿਰਦੇ ਵਿੱਚ ਤੇ ਜਾਂ ਸਤ ਸੰਗਤ ਵਿੱਚ ਬਾਬਾ ਬੈਠਾ ਹੈ, ਤੇ ਜਿੰਨੇ ਗੁਰਮੁਖੋ ਬਾਬੇ ਦੇ ਚਰਨਾਂ ਦੀ ਟੇਕ ਲਈ, ਉਹਨੇ ਫਿਰ ਸੋਹਲੇ ਵੀ ਸ਼ਬਦ ਦੇ ਗਾਏ। ਇੱਕ ਬੇਨਤੀ ਕਰਕੇ ਸੰਪੂਰਨਤਾ ਕਰਾਂਗਾ, ਤੁਸੀਂ ਟਿਕਿਓ। ਹਜ਼ੂਰ ਬਗਦਾਦ ਗਏ ਨੇ, ਬਗਦਾਦ ਇਹਦਾ ਅਸੀਂ ਅਰਥ ਕਰਾਂਗੇ ਇਰਾਕ ਦਾ ਸ਼ਹਿਰ, ਰਾਜਧਾਨੀ ਉਹਦੀ। ਇਨਸਾਈਕਲੋਪੀਡੀਆ ਆਫ ਇਸਲਾਮ ਉਹਦੇ ਅਨੁਸਾਰ ਬਗਦਾਦ ਦਾ ਅਖਰੀ ਅਰਥ ਹੈ ਰੱਬ ਵੱਲੋਂ ਦਿੱਤਾ ਹੋਇਆ ਕੀਮਤੀ ਤੋਹਫਾ। ਇਹਦਾ ਅਰਥ ਬਗਦਾਦ ਦਾ ਇਹ ਵੇ, ਹਜ਼ੂਰ ਬਗਦਾਦ ਗਏ ਨੇ, ਪਰ ਜਦੋਂ ਸਮਝ ਪੈਂਦੀ ਹੈ ਨਾ, ਕਦਰ ਵੀ ਬਾਣੀ ਦੀ ਉਦੋਂ ਪੈਂਦੀ ਹੈ, ਨਾ ਸਮਝੀ ਕਦੀ ਕਦਰ ਨਹੀਂ ਪੈਣ ਦਿੰਦੀ, ਸਮਝ ਪਏ ਤੇ ਕਦਰ ਹੈ। ਜਿਹੜੀਆਂ ਅੱਖਾਂ ਭਾਈ ਲੈਣੇ ਦੀਆਂ ਗੁਰੂ ਨਾਨਕ ਨੂੰ ਦੇਖਦੀਆਂ ਨੇ, ਉਹ ਅੱਖਾਂ ਸ਼ਾਇਦ ਪੁੱਤਰਾਂ ਦੀਆਂ ਵੀ ਨਹੀਂ ਦੇਖ ਸਕੀਆਂ। ਕਦਰ ਉਹ ਜਾਣਦਾ ਜਿਹਨੂੰ ਸੋਝੀ ਦਾਤਾ ਬਖਸ਼ਦਾ। ਸਵੇਰੇ ਮੈਂ ਬੇਨਤੀ ਕੀਤੀ, ਗੁਰਮੁਖੋ ਜਿਨ੍ਹਾਂ ਪੈਰਾਂ ਨੇ ਬਾਬੇ ਨਾਨਕ ਨੂੰ ਲੱਤ ਮਾਰੀ, ਜੀਵਨ ਨੇ ਲੱਤ ਮਾਰੀ ਸ਼ਬਦ ਕਿਹਾ ਗਿਆ, ਜਿਨ੍ਹਾਂ ਨੇ ਸੁੱਤੇ ਨੂੰ ਪੈਰਾਂ ਨਾਲ ਲੱਤਾਂ ਮਾਰੀਆਂ, ਅਤੇ ਜਦੋਂ ਉਹਦੇ ਰੁਖਾਨੀਅਤ ਦਾ ਭੰਡਾਰਾ ਵੇਖਿਆ ਨਾ, ਅਤੇ ਉਹਦੀ ਚਰਨ ਪਕੜ ਕੇ, ਜਿਹਨੂੰ ਲੱਤ ਮਾਰੀ ਉਹਦੇ ਚਰਨ ਪਕੜ ਕੇ ਕਹਿਣ ਲੱਗੇ, ਆਪ ਤਾਂ ਚੱਲਿਆ, ਘੱਟੋ ਘੱਟ ਆਪਣੀਆਂ ਖੜਾਵਾਂ ਹੀ ਦੇ ਜਾ। ਅਸੀਂ ਭਾਈ ਸਾਹਿਬ ਦੇ ਬਚਨ ਪੜ੍ਹਦੇ ਹਾਂ, ਧਰੀ ਨਿਸ਼ਾਨੀ ਕੌਸ ਦੀ, ਮੱਕੇ ਅੰਦਰ ਪੂਜ ਕਰਾਈ। ਜਿਹੜੇ ਲੱਤਾਂ ਮਾਰਦੇ ਸਨ ਬੇਸਮਝੀ ਸੀ, ਸਮਝ ਪੈ ਗਈ, ਕਹਿਣ ਲੱਗੇ ਨਹੀਂ ਤੂੰ ਆਪਣੇ ਚਰਨਾਂ ਦੀ ਖੜਾਂ ਵੀ ਦੇ ਜਾ। ਜਿਹੜਾ ਬਾਬੇ ਦੇ ਸ਼ਬਦ ਨਾਲ ਜੁੜ ਗਿਆ ਨਾ, ਮੈਂ ਆਰੰਭਤਾ ਕੀਤੀ ਸੀ, ਉਹ ਫਿਰ ਨਿਰਭਉ ਦੇ ਸੋਹਲੇ ਗਾਉਂਦਾ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ। ਹਜ਼ੂਰ ਬਗਦਾਦ ਗਏ, ਇੱਥੇ ਇੱਕ ਪੀਰ ਰਹਿੰਦਾ ਸੀ, ਫਕੀਰ ਸੀ, ਉਹਦਾ ਅਸਲੀ ਨਾਮ ਸ਼ੇਖ ਬਹਿਲੋਲ ਸੀ। ਇਸ ਨਾਲ ਜ਼ਿਕਰ ਸੋਨਬਰਡ ਵਿੱਚ ਵੀ ਕੀਤਾ ਗਿਆ, ਗ੍ਰੰਥ ਕਿਤਾਬ ਹੈ। ਪ੍ਰੋਫੈਸਰ ਪੂਰਨ ਸਿੰਘ ਦੀ ਇੱਕ ਪੁਸਤਕ ਹੈ ਚੁੱਪ ਪ੍ਰੀਤ ਦਾ ਸ਼ਹਿਨਸ਼ਾਹ ਵਪਾਰੀ, ਅਤੇ ਡਾਕਟਰ ਕਿਰਪਾਲ ਸਿੰਘ ਉਹਨਾਂ ਨੇ ਜਨਮ ਸਾਖੀਆਂ ਐਡਿਟ ਕੀਤੀਆਂ ਅਤੇ ਉਹਦੇ ਵਿੱਚ ਖਾਸ ਕਰਕੇ ਇਹਦਾ ਜ਼ਿਕਰ ਕੀਤਾ। ਇੱਕ ਦਿਨ ਇਹਦਾ ਹਿੰਟ ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ ਆਪਣੀ ਲਿਖਤ ਵੀ ਦਿੱਤਾ। ਹਜ਼ੂਰ ਬਗਦਾਦ ਗਏ, ਹੁਣ ਕੀਰਤਨ ਹੋਇਆ, ਉਹ ਤਾਂ ਕੀਰਤਨ ਸੁਣਦੇ ਨਹੀਂ ਸਨ, ਸਰੋਦ ਕੋਈ ਸੁਣ ਕੇ ਰਾਜੀ ਨਹੀਂ। ਹਜ਼ੂਰ ਨੇ ਜਦੋਂ ਕੀਰਤਨ ਕੀਤਾ ਪੱਥਰ ਪਿਘਲੇ, ਅਤੇ ਉਹ ਫਕੀਰ ਰੋਜ਼ ਆਉਂਦਾ ਸੀ, ਉਹਨੇ ਪਿੱਛੇ ਬੈਠ ਕੇ ਕੀਰਤਨ ਸੁਣਨਾ, ਕੀਰਤਨ ਸੁਣ ਕੇ ਵਾਪਸ, ਅਤੇ ਵਾਹਿਗੁਰੂ ਮਿਹਰ ਕਰੇ, ਗੁਰਮੁਖੋ ਇੰਨਾ ਬਾਣੀ ਦਾ ਪ੍ਰਵਾਹ ਅਤੇ ਸਾਡੀ ਅਧਿਆਤਮਿਕ ਤੌਰ 'ਤੇ ਤਰੱਕੀ ਕਿਉਂ ਨਹੀਂ? ਉਸ ਦਾ ਇੱਕ ਕਾਰਨ ਹੈ, ਜਦੋਂ ਕੀਰਤਨ ਕਥਾ ਸੁਣੀਏ ਅਤੇ ਯਤਨ ਕਰੀਏ ਇਸ ਭਾਂਡੇ ਨੂੰ ਢੱਕ ਕੇ ਚਲੇ ਜਾਈਏ, ਜੇ ਕੀਰਤਨ ਕਥਾ 2 ਘੰਟੇ ਸੁਣ ਕੇ ਬਾਹਰ ਚੁਰਸਤੇ ਵਿੱਚ ਖਲੋ ਕੇ 10 ਬੰਦਿਆਂ ਦੇ ਐਬ ਫੋਲ ਗਏ, ਅਤੇ ਚੇਤੇ ਰੱਖਿਓ ਸਾਨੂੰ ਢੱਕਣ ਦੇਣ ਦੀ ਜਾਚ ਹੀ ਨਹੀਂ ਆਈ। ਕੀਰਤਨ ਕਥਾ ਸੁਣ ਕੇ ਤਰਕ, ਕੋਈ ਪ੍ਰਬੰਧਕਾਂ ਨੂੰ ਕੋਸੂ, ਕੋਈ ਦੂਜੇ ਨੂੰ ਕੋਸੀ, ਤੀਜੇ ਨੂੰ ਕੋਸੂ, ਕੀ ਖੱਟਿਆ? ਅਧਿਆਤਮਿਕ ਤਰੱਕੀ ਤਾਂ ਨਹੀਂ, ਕਿਉਂਕਿ ਨਿੰਦਿਆ ਸਾਡੇ ਨਾਲ ਦੇ ਨਾਲ ਹੀ ਸ਼ਾਈ ਫੇਰੀ ਜਾ ਰਹੀ ਹੈ। ਉਹਨੇ ਕੀਰਤਨ ਸੁਣਨਾ, ਪਿੱਛੇ ਬਹਿ ਕੇ ਚੁੱਪ ਕਰਕੇ ਚਲੇ ਜਾਣ। ਅੱਜ ਹਜ਼ੂਰ ਦਾ ਕਈ ਦਿਨ ਕੀਰਤਨ ਸੁਣਿਆ, ਪ੍ਰੇਮ ਵਿੱਚ ਮਗਦ, ਮੁਗਦ, ਅੱਖਾਂ ਉਹਦੀਆਂ ਛੇਜਲ। ਸੱਚੇ ਪਾਤਸ਼ਾਹ ਜੀ ਬਗਦਾਦ ਤੋਂ ਚੱਲਣ ਲੱਗੇ, ਕਦੀ ਨਹੀਂ ਸੀ ਬੋਲਿਆ, ਅਤੇ ਕੋਲ ਆ ਕੇ ਨਾ ਸਿਜਦਾ ਕਰਕੇ ਅਤੇ ਚਰਨ ਪਕੜ ਕੇ ਕਹਿੰਦਾ, ਫਕੀਰ ਬਾਬਾ ਹੁਣ ਲਾ ਕੇ ਛੱਡ ਨਾ ਜਾ, ਲਾਈ ਆ ਅਤੇ ਨਿਭਾ, ਛੱਡ ਨਾ ਜਾਈ। ਇੰਨੀ ਗੱਲ ਕਹਿੰਦਿਆਂ ਰੋ ਪਿਆ। ਹਜ਼ੂਰ ਨੇ ਪੁੱਛਿਆ, ਕਹਿਣਾ ਕੀ ਚਾਹੁੰਦਾ? ਕਹਿੰਦਾ, ਬਹੁਤ ਕਰਮਕਾਂਡ ਕੀਤੇ, ਲੋਕ ਵਾਹ 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 ਕਰਦੇ ਸਨ, ਪਰ ਸੱਚ ਜਾਣੀ ਜਿਹੜਾ ਨਾਮ ਦਾ ਰਸ ਤੇਰੇ ਕੀਰਤਨ ਵਿੱਚੋਂ ਭਰਿਆ ਗਿਆ ਹੈ, ਇਸ ਰਸ ਤੋਂ ਮੈਂ ਖਾਲੀ ਸਾਂ। ਹੁਣ ਜੇ ਬੂਟੇ ਲਾਏ ਨਹੀਂ ਤਾਂ ਪਾਣੀ ਸਿੰਜਦਾ ਰਹੋ, ਛੱਡ ਕੇ ਕਿਹੜੇ ਪਾਸੇ ਚੱਲਿਆ ਹੈ? ਅਤੇ ਬਾਬਾ ਜੀ ਨੇ ਇੱਕ ਸ਼ਬਦ ਕਿਹਾ ਅਤੇ ਪੁੱਛਿਆ, ਨਾਮ? ਕਹਿੰਦਾ ਬਹਿਲੋਲ। ਕਹਿੰਦੇ ਨੇ, ਬਹਿਲੋਲ ਟੇਕ ਕੇ ਬੈਠ ਜਾ, ਮੇਰੀ ਸਾਂਝ ਦੇਹ ਦੀ ਸਾਂਝ ਨਹੀਂ, ਕੇਵਲ ਦੇਹ ਵਿੱਚੋਂ ਨਿਕਲੇ ਕੋਈ ਸ਼ਬਦ ਨਾਲ ਜੁੜੀ ਅਤੇ ਸੋਕਾ ਕਦੀ ਵੀ ਨਹੀਂ ਪਏਗਾ, ਸ਼ਬਦ ਨਾਲ ਜੁੜ ਜਾਈ। ਉੱਥੇ ਲਿਖਿਆ ਹੈ, ਜੋ ਉਹਦੇ ਨਾਮ ਦੀ ਛਿੱਲ ਲੱਗੀ ਬਗਦਾਦ, ਉਹਦੇ ਵਿੱਚ ਲਿਖਿਆ ਕਿ ਇਹ ਸ਼ੇਖ ਬਹਿਲੋਲ 60 ਸਰਦੀਆਂ ਬਾਬੇ ਨਾਨਕ ਤੋਂ ਬਾਅਦ ਉਸ ਥਾਂ 'ਤੇ ਬੈਠਾ ਰਿਹਾ ਜਿਸ ਥਾਂ 'ਤੇ ਕਦੀ ਇਹਨੇ ਕੀਰਤਨ ਸੁਣਿਆ ਸੀ ਬਾਬੇ ਨਾਨਕ ਦਾ। 60 ਸਰਦੀਆਂ ਦਾ ਮਤਲਬ 60 ਸਾਲ। ਫਿਰ ਉਹਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ ਕਿ ਅਕਸਰ ਉਹਦੇ ਨੇਤਰ ਬੰਦ ਰਹਿੰਦੇ ਸਨ, ਜਦੋਂ ਕਦੀ ਨੇਤਰ ਖੋਲ੍ਹਦਾ ਸੀ ਅਤੇ ਜਿਸ ਉੱਤੇ ਉਹਦੀ ਨਜ਼ਰ ਪੈਂਦੀ ਸੀ, ਇਹ ਮਨੋਕਲਪਤ ਨਹੀਂ, ਉਸ ਬੰਦੇ ਦੇ ਰੋਮ ਰੋਮ ਵਿੱਚ ਚਰਨਾੜ ਛਿੜਦੀ ਸੀ, ਕਿਉਂਕਿ ਉਹਦੇ ਨੇਤਰਾਂ ਵਿੱਚੋਂ ਵੀ ਰੂਹਾਨੀਅਤ ਦੀਆਂ ਕਿਰਨਾਂ ਨਿਕਲਦੀਆਂ ਪਈਆਂ ਸਨ। 60 ਸਰਦੀਆਂ ਬੈਠਾ, ਫਕੀਰ ਦੇ ਅਨੇਕਾਂ ਚੇਲੇ ਬਣੇ। ਦੇਖੋ, ਜਿਹਨੇ ਨਿਰਭਉ ਦਾ ਸੋਹਲਾ ਖਾਇਆ ਗਾਇਆ, ਉਹ ਬੇਮੁਥਾਜ ਹੋ ਗਿਆ। ਅੱਜ ਫਕੀਰ ਬੈਠਾ, ਦੋਨੋਂ ਲੱਤਾਂ ਇਹਨੇ ਪਸਾਰੀਆਂ ਨੇ, ਅਤੇ ਇਸ ਬਗਦਾਦ ਦਾ ਹਾਕਮ ਆਇਆ, ਆ ਕੇ ਕਹਿਣ ਲੱਗਾ ਫਕੀਰ ਬਹਿਲੋਲ ਨੂੰ ਕਿ ਕੁਛ ਮੰਗ ਲੈ। ਫਕੀਰ ਨੇ ਦੇਖਿਆ ਅੱਖਾਂ ਭਰ ਕੇ, ਫਿਰ ਕਿਹਾ ਕੁਛ ਮੰਗ ਲੈ, ਅਤੇ ਬੜੇ ਰਸਮਈ ਸ਼ਬਦ ਕਹੇ, ਕਹਿਣ ਲੱਗੇ ਮੰਗਤਿਆਂ ਤੋਂ ਮੰਗਣਾ ਛੱਡ ਦਿੱਤਾ ਹੈ, ਕਿਉਂਕਿ ਦਾਤੇ ਦਾ ਹੀ ਹੁਣ ਪੱਲਾ ਪਕੜਿਆ ਹੈ। ਮੰਗਤਿਆਂ ਤੋਂ ਨਹੀਂ ਮੰਗਦਾ ਮੈਂ, ਮੰਗਤਿਆਂ ਦਾ ਪੱਲਾ ਛੱਡ ਦਿੱਤਾ, ਦਾਤਾ ਪੱਲੂ ਫਕੜਾ ਗਿਆ। ਇੰਨੀ ਗੱਲ ਸੁਣੀ, ਕਹਿੰਦਾ ਮੇਰੇ ਲਈ ਕੁਛ ਸੇਵਾ? ਹੱਸ ਕੇ ਕਹਿਣ ਲੱਗੇ, ਜ਼ਿੰਦਗੀ ਬੜੀ ਕੀਮਤੀ ਹੈ, ਮੇਰਾ ਸਮਾਂ ਆਪਣੀ ਖੋਮੇ ਵਿੱਚ ਬਰਬਾਦ ਨਾ ਕਰ, ਤੂੰ ਆਪਣਾ ਕੰਮ ਕਰ, ਮੈਨੂੰ ਆਪਣਾ ਕੰਮ ਕਰਨ ਦੇ। ਜਦੋਂ ਚਲਾ ਗਿਆ ਨਾ, ਤੇ ਚੇਲਿਆਂ ਨੇ ਕਿਹਾ, ਕਹਿਣ ਲੱਗੇ ਫਕੀਰ ਬਾਬਾ, ਘੱਟੋ ਘੱਟ ਜਿਸ ਥਾਂ 'ਤੇ ਤੂੰ ਬੈਠਾ, ਤੇਰੇ ਇਬਾਦਤ ਖਾਨੇ ਦੀ ਛੱਤ ਡਿੱਗ ਪਈ ਹੈ, ਮੀਂਹ ਪਏਗਾ, ਪਾਣੀ ਵਿੱਚ ਸਿੰਮੇਗਾ, ਜੇ ਕਿਤੇ ਕਣੀਆਂ ਪੈ ਗਈਆਂ, ਅਤੇ ਘੱਟੋ ਘੱਟ ਉਹ ਆਇਆ ਸੀ, ਤੁਸੀਂ ਕੋਈ ਆਪ ਤਾਂ ਨਹੀਂ ਗਏ, ਉਹਦੇ ਕੋਲੋਂ ਛੱਤ ਵਾਸਤੇ ਖਰਚਾ ਮੰਗ ਲੈਂਦੇ। ਅਤੇ ਬਹਿਲੋਲ ਨੇ ਕਿਹਾ, ਜਦੋਂ ਆਇਆ ਸੀ ਤਾਂ ਮੇਰੇ ਬੈਠਣ ਦਾ ਢੰਗ ਕੀ ਸੀ? ਕਹਿਣ ਲੱਗੇ, ਬਾਬਾ ਕਿ ਤੂੰ ਆਪਣੀਆਂ ਲੱਤਾਂ ਪਸਾਰ ਕੇ ਬੈਠਾ ਸੈਂ। ਕਹਿਣ ਲੱਗਾ, ਬੇਟਾ ਚੇਤੇ ਰੱਖਿਓ, ਜਿਸ ਦਿਨ ਹੱਥ ਪਸਾਰਨੇ ਸ਼ੁਰੂ ਕਰ ਦਿੱਤੇ ਉਦਨ ਲੱਤਾਂ ਪਸਾਰ ਕੇ ਨਹੀਂ ਬੈਠ ਸਕੋਗੇ। ਲੱਤਾਂ ਪਸਾਰ ਹੀ ਹੋ ਸਕਦਾ ਜਿਹਦੇ ਹੱਥ ਨਹੀਂ ਪਸਾਰੇ। ਕਹਿਣ ਲੱਗਾ, ਹੱਥ ਪਸਾਰਾਂਗਾ ਸਾਈਂ ਅੱਗੇ, ਬੰਦੇ ਦੀ ਸਿਫਤ ਕਾਹਦੀ, ਜੇ ਸੋਹਿਲਾ ਗਾਉਣਾ ਹੈ ਤਾਂ ਮੇਰੇ ਬਾਬੇ ਨਾਨਕ ਦੇ ਨਿਰਭਉ ਦਾ ਸੋਹਿਲਾ ਗਾਓ। ਆਓ ਗੁਰੂ ਕਿਰਪਾ ਕਰੇ ਅਸੀਂ ਆਪਣੇ ਅੰਦਰ ਨੂੰ ਟਿਕਾਈਏ ਅਤੇ ਜੁੜੀਏ ਗੁਰੂ ਦੇ ਸ਼ਬਦ ਨਾਲ। ਮਿੰਟ ਸਾਡੇ ਸਿਰਫ ਚਾਰ ਕੁ ਲੈਣੇ ਨੇ ਸਮਾਂ, ਭਾਵੇਂ ਗੁਰਮੁਖਾਂ ਨੂੰ ਮੈਂ ਪਹਿਲਾਂ ਹੀ ਪੁੱਛ ਲਿਆ ਸੀ ਕਿ ਮੇਰਾ ਖਿਆਲ ਹੈ 10 ਸਾਲ ਬਾਅਦ ਬੈਠੇ ਨੇ ਬਜ਼ੁਰਗ ਸਰਦਾਰ ਰਵੇਲ ਸਿੰਘ ਜੀ ਹੁਣੀ, ਉਸ ਵੇਲੇ ਕਦੀ ਆਏ ਸਾਂ, ਦਰਸ਼ਨ ਕੀਤੇ, ਆਪ ਨੇ ਕਿਰਪਾ ਕੀਤੀ ਹੈ। ਹੁਣ ਜਿਤਨੇ ਵੀ ਬੈਠੇ ਹੋ ਨਾ, ਆਓ ਸਿਰਫ 4-5 ਮਿੰਟ ਗੁਰਮੰਤਰ ਦਾ ਆਪਾਂ ਜਾਪ ਜ਼ਰੂਰ ਕਰੀਏ। ਕਥਾ ਕੀਰਤਨ ਦਾ ਮਤਲਬ ਜੁੜਨਾ ਹੈ, ਕਹਾਣੀਆਂ ਸਾਖੀਆਂ ਨਹੀਂ। ਸਵੇਰੇ ਫਿਰ ਆਪ ਦੇ ਦਰਸ਼ਨ ਕਰਨੇ ਨੇ ਅਤੇ ਯਤਨ ਕਰਾਂਗਾ ਇਸੇ ਪ੍ਰਸੰਗ ਨੂੰ ਕਿ ਜਿਹੜਾ ਕਰਤਾਰਪੁਰ ਨੇ ਇੱਕ ਇਨਕਲਾਬ ਦਿੱਤਾ ਕਿ ਚੇਲਾ ਗੁਰੂ ਅਤੇ ਗੁਰੂ ਚੇਲਾ, ਉਸ ਦੀ ਗੱਲ ਸਵੇਰੇ ਕੀਤੀ ਜਾਏ। ਆਪ ਕਰੋ ਕਿਰਪਾਲਤਾ, ਜਿਤਨੇ ਵੀ ਬੈਠੇ ਹੋ ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੀਏ। ਕਿਉਂ? ਕਿਉਂਕਿ ਅਸੀਂ ਜਦੋਂ ਗੁਰੂ ਕੋਲ ਆਉਂਦੇ ਹਾਂ ਇਸ ਆਸ ਨਾਲ ਆਈਏ ਕਿ ਅੱਜ ਮੈਂ ਸੱਚੀ ਮੁੱਚੀ ਝੋਲੀ ਭਰ ਕੇ ਜਾਣਾ। ਸਾਡਾ ਮਨ ਤਾਂ ਮੰਨਦੇ ਨਹੀਂ, ਆਏ ਹਾਂ ਮੱਥਾ ਟੇਕਿਆ, ਹੋਵੇਗੀ ਕਿਰਪਾ। ਕਿਉਂ? ਤੈਨੂੰ ਪਤਾ ਨਹੀਂ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੋਇ ਤੂੰ। ਤੂੰ 5 ਮਿੰਟ ਵਾਹਿਗੁਰੂ ਕਹਿ ਅਤੇ ਸਵੇਰੇ ਤੈਨੂੰ ਨਾਮ ਬਾਬੇ ਨੇ ਝੰਜੋੜ ਕੇ ਠਾਇਆ ਅਤੇ ਨਾਮ ਬਦਲ ਦੇ। ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੈ ਵਾਰੰਬਾਰ ਗੁਰ ਖੇਤ ਹੈ। ਕਰੋ ਕਿਰਪਾ ਇੱਕ ਮਨ ਇੱਕ ਚਿੱਤ ਹੋ ਕੇ ਇੱਕ ਲੈ ਵਿੱਚ। ਅੱਜ ਪਿਆਰੇ ਦਾ ਪੁਰਬ ਹੈ, ਠੀਕ ਹੈ ਭਾਵੇਂ ਅਸੀਂ ਬਾਬਾ ਜੀ ਦੀਆਂ ਗੱਲਾਂ ਕਰਨੇ ਹਾਂ, ਪਰ ਗੁਰਮੁਖੋ ਅਸਲ ਵਿੱਚ ਹੈ ਤਾਂ ਬੈਰਾਗ ਵਾਲੀ ਖੇਡ ਨਾ। ਉਸ ਕਰਤਾਰਪੁਰ ਦੀ ਧਰਤੀ 'ਤੇ ਜਗਤ ਜਲੰਦੇ ਨੂੰ ਠਾਰਨ ਵਾਲਾ ਅਤੇ ਜਿਹਦੀ ਕਮਾਈ ਨੂੰ ਦੇਖ ਕੇ ਕਮਾਈਆਂ ਵਾਲਿਆਂ ਨੇ ਕਹਿ ਦਿੱਤਾ ਸੀ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਕਰਤਾਰਪੁਰ ਵਾਹਿਗੁਰੂ ਜਪਾਇਆ, ਅੱਜ ਬਾਬੇ ਨੇ ਜਿਹੜਾ ਜਪਾਇਆ ਉਹਨੂੰ ਆਪਾਂ ਜਪ ਕੇ ਦੇਖ ਲਈਏ। ਕਰੋ ਕਿਰਪਾ ਔਰ ਉਚਾਰਨ ਕਰੋ ਜੀ, ਵਾਹੇ ਗੁਰੂ, ਉੱਚੀ ਆਵਾਜ਼ ਵਿੱਚ ਵਾਹੇ ਗੁਰੂ, 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 ਵਾਹੇ ਵਾਖੇ ਗੁਰੂ 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 ਇੰਨੀਆਂ ਕੁ ਬੇਨਤੀਆਂ ਆਪ ਜੀ ਪ੍ਰਵਾਨ ਕਰਨੀਆਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੀ ਮਿੱਠੀ ਪਿਆਰੀ ਯਾਦ ਸਾਡੇ ਖਿਰਦਿਆਂ ਵਿੱਚ ਟਿਕ ਸਕੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਵੇਰ ਦੀ ਹਾਜ਼ਰੀ ਗੁਰਮੁਖ ਪਿਆਰਿਆਂ ਨੂੰ ਬੇਨਤੀ ਕੀਤੀ ਹੈ, ਆਸ ਹੈ ਪੂਰਨ ਸਹਿਯੋਗ ਬਖਸ਼ਣਗੇ, ਕਿਉਂਕਿ 10 ਤੋਂ 11 ਬੰਗਲਾ ਸਾਹਿਬ ਵਿਖੇ ਬਾਬਾ ਹਰਬੰਸ ਸਿੰਘ ਜੀ ਹੋਣਾ ਨੇ ਹੁਕਮ ਕੀਤਾ ਸੀ ਉੱਥੇ ਪਹੁੰਚਣ ਲਈ। ਆਸ ਹੈ ਆਪ ਸੰਗਤ ਸਹਿਯੋਗ ਬਖਸ਼ੋਗੇ। ਮੈਂ ਪ੍ਰਬੰਧਕ ਵੀਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਕਾਫੀ ਵਾਰੀ ਖੰਨਾ ਸਾਹਿਬ ਉਹਨਾਂ ਨੇ ਫੋਨ ਕੀਤਾ ਹੈ, ਪਰ ਇਤਨੀ ਕੁ ਹਾਜ਼ਰੀ ਪ੍ਰਵਾਨ ਕਰਿਓ, ਫਿਰ ਸਮਾਂ ਮਿਲਿਆ ਦਰਸ਼ਨ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।